ਤੇ ਇੱਕ ਉਸਤਾਦ ਇੱਕ ਟੀਚਰ ਉਸ ਬੱਚੇ ਨੂੰ ਪੜ੍ਹਾਉਣਾ ਸ਼ੁਰੂ ਕਰਦਾ ਹੈ ਤੇ ਕੀ ਉਸ ਬੱਚੇ ਦੀ ਸ਼ੁਰੂਆਤ ਇੱਕ ਬਲਾਈਂਡ ਫੇਥ ਤੋਂ ਨਹੀਂ। ਇੱਥੇ ਬਲਾਈਂਡ ਫੇਥ ਦਾ ਉਹ ਅਰਥ ਉਹ ਅੰਧ ਵਿਸ਼ਵਾਸ ਮਤ ਸਮਝਣਾ ਕਿ ਜਿਹਦੇ ਵਿੱਚ ਕੋਈ ਕਰਮ ਕਾਂਡ ਕਰਦਾ, ਕੋਈ ਪਿੱਪਲ ਪੂਜਦਾ, ਕੋਈ ਪੱਥਰ ਪੂਜਦਾ, ਕੋਈ ਵਰਤ ਰੱਖਦਾ। ਇੱਥੇ ਬਲਾਈਂਡ ਫੇਥ ਦਾ ਅਰਥ ਹੈ ਕਿ ਆਪਣੀ ਹੁਜਤ ਨੂੰ ਛੱਡ ਕੇ ਜੋ ਗੁਰੂ ਨੇ ਕਿਹਾ ਉਹਨੂੰ ਜ਼ਿੰਦਗੀ ਵਿੱਚ ਸੱਤ ਕਰਕੇ ਮੰਨਣਾ। ਮੇਰੇ ਜੀਵਨ ਵਿੱਚ ਅਜੇ ਘਟਨਾ ਨਹੀਂ ਵਾਪਰੀ, ਇਹ ਗੱਲ ਵੱਖਰੀ, ਪਰ ਜੋ ਗੁਰੂ ਕਹਿੰਦਾ ਉਹ ਸੱਤ ਹੈ, ਉਹ ਝੂਠ ਨਹੀਂ। ਬੱਚੇ ਨੂੰ ਅਸੀਂ ਸਕੂਲ ਵਿੱਚ ਪੜ੍ਹਨੇ ਪਾਉਂਦੇ ਹਾਂ, ਇੱਕ ਟੀਚਰ ਉਹਨੂੰ ਪੜ੍ਹਾਉਂਦਾ, ਉਹ ਸਭ ਤੋਂ ਪਹਿਲਾਂ ਉਹਨੂੰ A4 ਐਪਲ ਕਹੇ, ਉਹ ਬੱਚਾ ਕਦੀ ਨਹੀਂ ਤਰਕ ਕਰਦਾ ਕਿ ਇਹ ਤੋਂ ਐਪਲ ਕਿਉਂ। ਜੇ ਅਸੀਂ ਸਿੱਧੇ ਪੰਜਾਬ ਦੇ ਸ਼ਬਦ ਵਰਤੀਏ ਕਿ ਪਹਾੜੇ ਚੇਤੇ ਕਰਾਉਂਦਿਆਂ ਉਹ ਕਹਿ 2 × 4, ਉਹ ਕਦੀ ਤਰਕ ਕਰਕੇ ਨਹੀਂ ਕਹੇਗਾ 2 × 4 ਦੀ ਥਾਂ 5 ਕਿਉਂ ਨਹੀਂ ਹੋ ਸਕਦਾ, ਕਿਉਂਕਿ ਜਿਨ੍ਹਾਂ ਨੇ ਵੀ ਇਹ ਗਿਣਤੀ ਸ਼ੁਰੂ ਚ ਬਣਾਈ ਹੈ ਉਹ ਵਿਸ਼ਵਾਸ ਨੂੰ ਸਾਨੂੰ ਮੰਨਣਾ ਪਏਗਾ ਕਿ ਜੋ ਮੇਰਾ ਉਸਤਾਦ ਕਹਿੰਦਾ ਹੈ ਇਹ ਸੱਤ ਹੈ, ਤਰਕ ਨਹੀਂ। ਹਜ਼ੂਰ ਨੇ ਕਿਹਾ ਭਾਈ ਕਿ ਜੋ ਸਤਿਗੁਰੂ ਕਹਿੰਦੇ ਨੂੰ ਸੱਤ ਬਚਨ ਕਰਕੇ ਮੰਨ। ਆਓ ਥੋੜਾ ਜਿਹਾ ਅਸੀਂ ਗੁਰੂ ਗ੍ਰੰਥ ਸਾਹਿਬ ਦੀ ਅੰਮ੍ਰਿਤ ਗੁਰਬਾਣੀ ਦੇ ਵਿੱਚੋਂ ਪ੍ਰਮਾਣ ਲੈ ਲਈਏ। ਗੁਰੂ ਰਾਮਦਾਸ ਜੀ ਦੇ ਬਚਨ ਨੇ, ਹਮ ਅੰਧਲੇ ਗਿਆਨਹੀਨ ਅਗਿਆਨੀ, ਕਿਉਂ ਚਾਲਾ ਮਾਰਗ ਪੰਥਾ। ਅਰਥ ਬੜੇ ਸਪਸ਼ਟ ਨੇ, ਮਾਲਕ ਅਸੀਂ ਗਿਆਨ ਤੋਂ ਹੀਣੇ ਹਾਂ, ਅਗਿਆਨੀ ਆ, ਸਾਨੂੰ ਅੰਦਰ ਦੀ ਕੋਈ ਸਮਝ ਨਹੀਂ। ਹਮ ਅੰਧਲੇ ਗਿਆਨਹੀਨ ਅਗਿਆਨੀ, ਕਿਉਂ ਚਾਲੈ ਮਾਰਗ ਪੰਥਾ, ਤੇਰੇ ਦੱਸੇ ਕੋਈ ਪੰਥ ਤੇ ਰਸਤੇ ਤੇ ਮਾਰਗ ਤੇ ਕਿਵੇਂ ਚੱਲੀਏ। ਹਮ ਅੰਧਲੇ ਕੋ ਗੁਰ ਅੰਚਲ ਦੀਜੈ, ਜੋ ਗੁਰੂ ਕਹਿੰਦਾ ਉਹਨੂੰ ਮੰਨਣਾ। ਮੈਂ ਇੱਥੇ ਸਿਰਫ 2 ਪ੍ਰਮਾਣ ਨੇ, ਹਮ ਅੰਧਲੇ ਗਿਆਨਹੀਨ ਅਗਿਆਨੀ, ਕਿਉਂ ਚਾਲੈ ਮਾਰਗ ਪੰਥਾ। ਹਮ ਅੰਧਲੇ ਕੋ ਗੁਰ ਅੰਚਲ ਦੀਜੈ, ਜਨ ਨਾਨਕ ਚਲੈ ਮਿਲਨ ਥਾ। ਇਹ ਪਾਠ ਕਰਦਿਆਂ ਇੱਕ ਦਿਨ ਮਨ ਚ ਆਇਆ ਕਿ ਜਿਸ ਆਦਮੀ ਦੀਆਂ ਅੱਖਾਂ ਨਹੀਂ, ਨੇਤਰਾਂ ਦੀ ਜੋਤ ਚਲੀ ਗਈ ਏ, ਉਹ ਜਦੋਂ ਗੁਰੂ ਕੋਲੋਂ ਮੰਗੇਗਾ ਇਹ ਹੀ ਮੰਗੇਗਾ ਨਾ ਕਿ ਕਿਰਪਾ ਕਰ ਮੈਨੂੰ ਅੱਖਾਂ ਦੀ ਜੋਤ ਬਖਸ਼ ਦੇ, ਮੈਨੂੰ ਆਪ ਨਜ਼ਰ ਆਉਣ ਲੱਗ ਪਵੇ। ਪਰ ਇੱਥੇ ਇਹ ਨਹੀਂ ਕਿਹਾ ਕਿ ਮੈਨੂੰ ਅੱਖਾਂ ਦੀ ਜੋਤ ਬਖਸ਼, ਕਹਿਣ ਲੱਗੇ ਅਗਿਆਨੀ ਖਾਂ ਅੰਦਰੋਂ ਅੰਨੇ ਹਾਂ, ਪਰ ਇੱਕ ਕਿਰਪਾ ਕਰ ਮੇਰੇ ਮਾਲਕ, ਮੈਨੂੰ ਸਮਰੱਥ ਸਤਿਗੁਰੂ ਦਾ ਪੱਲਾ ਪਕੜਾ ਦੇ। ਸ਼ਬਦ ਫਿਰ ਬੇਨਤੀ ਸਮਝਿਓ, ਜੋ ਗੁਰ ਕਹਿ ਸੋਈ ਭਲ ਮਾਨੂੰ ਅਰਜ਼ ਕਰਨੀ ਹੈ। ਹਮ ਅੰਧਲੇ ਗਿਆਨਹੀਨ ਅਗਿਆਨੀ, ਕਿਉਂ ਚਾਲੈ ਮਾਰਗ ਪੰਥਾ। ਹਮ ਅੰਧਲੇ ਕੋ ਗੁਰ ਅੰਚਲ ਦੀਜੈ, ਅੰਚਲ ਦਾ ਅਰਥ ਹੈ ਪੱਲਾ, ਮੈਨੂੰ ਅੰਨੇ ਨੂੰ ਪੱਲਾ ਪਕੜਾ ਦਿਓ। ਜਨ ਨਾਨਕ ਚੱਲੇ ਮਿਲਨ ਥਾਂ, ਮੈਂ ਤੁਹਾਡੇ ਨਾਲ ਮਿਲ ਕੇ ਪਿੱਛੇ ਚੱਲ ਸਕਾਂ। ਪੱਲਾ ਭਕ ਮੰਗਿਆ, ਅੱਖਾਂ ਦੀ ਜੋਤ ਨਹੀਂ। ਦੂਸਰਾ ਬਚਨ ਅਸੀਂ ਪੜ੍ਹਨੇ ਹਾਂ ਕਿ ਹਮ ਅੰਧਲੇ ਅੰਧ ਬਿਖੈ ਬਿਖਰਾਤੇ, ਕਿਉਂ ਚੱਲੈ ਗੁਰ ਚਾਲੀ। ਅਸੀਂ ਹਨੇਰੇ ਵਿੱਚ ਡੁੱਬੇ, ਗੁਰੂ ਦੀ ਦੱਸੀ ਕੋਈ ਚਾਲੀ ਦਾ ਅਰਥ ਮਰਿਆਦਾ ਤੇ ਕਿਵੇਂ ਧਰੀਏ, ਕਿਵੇਂ ਗੁਰੂ ਦੀ ਗੁਰਮੁਖੀ ਗਾੜੀ ਰਾਹ ਤੇ ਚੱਲੀਏ। ਕਿਉਂ ਚੱਲੈ ਗੁਰ ਚਾਲੀ, ਸਤਿਗੁਰ ਦਇਆ ਕਰੇ ਸੁਖਦਾਤਾ, ਹਮ ਲਾਵੈ ਆਪਣ ਪਾਲੀ। ਪਾਲੀ ਦਾ ਅਰਥ ਪੱਲਾ। ਹੁਣ ਅੰਚਲ ਦੀ ਜੈ, ਹਮ ਲਾਵੈ ਆਪਣ ਪਾਲੀ। ਇਸ ਸ਼ਬਦ ਦੀ ਹੋਰ ਗਹਿਰਾਈ ਚ ਜਾਈਏ ਕਿ ਜੋਤ ਦੀ ਥਾਂ ਤੇ ਪੱਲਾ ਕਿਉਂ ਪਕੜ ਲਿਆ। ਕਹਿਣ ਲੱਗੇ ਇਸ ਤਰ੍ਹਾਂ ਗੁਰੂ ਤੇ ਭਰੋਸਾ ਕਰਕੇ ਚੱਲ ਕਿ ਜਿਵੇਂ ਇੱਕ ਬੰਦੇ ਦੇ ਅੱਖਾਂ ਦੀ ਜੋਤ ਨਹੀਂ, ਉਹ ਜਦੋਂ ਕਿਸੇ ਸੁਜਾਖੇ ਬੰਦੇ ਦਾ ਮੋਢਾ ਪਕੜਦਾ, ਉਹਦਾ ਪੱਲਾ ਪਕੜਦਾ, ਉਹਦਾ ਕੱਪੜਾ ਪਕੜਦਾ, ਉਹਦਾ ਹੱਥ ਪਕੜ ਕੇ ਪਿੱਛੇ ਤੁਰਦਾ, ਉਹ ਕਦੀ ਵੀ ਉਸ ਬੰਦੇ ਤੇ ਤਰਕ ਨਹੀਂ ਕਰਦਾ। ਇੰਨੇ ਭਰੋਸੇ ਨਾਲ ਚੱਲਦਾ ਕਿ ਕਦਮ ਕਦਮ ਜਿੱਧਰ ਉਹ ਲੈ ਕੇ ਜਾਂਦਾ ਉਧਰ ਤੁਰਿਆ ਜਾਂਦਾ। ਜਿਹੜਾ ਪਿੱਛੇ ਤੁਰਨ ਵਾਲਾ ਕਦਮ ਕਦਮ ਤੇ ਤਰਕ ਕਰੇਗਾ, ਉਹ ਮੰਜ਼ਿਲ ਤੇ ਕਦੀ ਪਹੁੰਚ ਨਹੀਂ ਸਕੇਗਾ। ਫਿਰ ਇਸ ਸ਼ਬਦ ਦੀ ਡੂੰਘਾਈ ਚ, ਉੱਥੇ ਅੰਚਲ ਮੰਗਿਆ, ਅੱਖਾਂ ਦੀ ਜੋਤ ਨਹੀਂ ਮੰਗੀ। ਤੇ ਮੈਂ ਸੋਚਣਾ, ਸੱਚੇ ਪਾਤਸ਼ਾਹ ਤੁਸੀਂ ਇਹ ਹੀ ਕਿਰਪਾ ਕਰਕੇ ਕਿਹਾ ਸਿੱਖਾਂ ਆਪਣੇ ਅੱਖਾਂ ਦੀ ਜੋਤ ਨਹੀਂ, ਜੋਤ ਗੁਰੂ ਨਾਨਕ ਦੇ ਸ਼ਬਦ ਦੀ ਅਗਵਾਈ ਲੈ, ਪੈਰਾਂ ਆਪਣਿਆਂ ਨਾਲ ਚੱਲੀ, ਵੇਖੀ ਗੁਰੂ ਦੀ ਨਜ਼ਰ ਨਾਲ, ਤੇ ਜਿਹੜਾ ਗੁਰੂ ਦਾ ਪੱਲਾ ਪਕੜ ਲੈ, ਭਾਵੇਂ ਉਹ ਅੱਖਾਂ ਤੋਂ ਦਿਸਦਾ ਨਾ ਹੋਵੇ, ਗੁਰੂ ਉਹਨੂੰ ਵੀ ਰੱਬ ਦੀ ਦਰਗਾਹ ਵਿੱਚ ਪਹੁੰਚਾ ਦਿੰਦਾ। ਇਹਨੂੰ ਕਹਾਂਗੇ ਬਲਾਇੰਡ ਫੇਥ, ਅੱਤ ਦਾ ਭਰੋਸਾ, ਜੋ ਗੁਰੂ ਕਹਿੰਦਾ ਉਹਨੂੰ ਮੰਨ ਲੈ। ਆਓ ਇੱਥੇ ਇੱਕ ਦੋ ਹੋਰ ਬੇਨਤੀਆਂ ਨੇ। ਸਿਆਣਪ ਬੜੀ ਵੱਡੀ ਚੀਜ਼ ਹੈ, ਸਿਆਣੇ ਹੋਣਾ ਮਾੜੀ ਗੱਲ ਨਹੀਂ, ਪਰ ਜਦੋਂ ਗੁਰਮਤ ਕਮਾਣ ਦੀ ਗੱਲ ਆਉਂਦੀ ਏ ਉਦੋਂ ਕਈ ਵਾਰੀ ਸਿਆਣੇ ਬੰਦੇ ਸੱਖਣੇ ਰਹਿ ਜਾਂਦੇ। ਸਤਿਗੁਰੂ ਗੁਰੂ ਅਰਜਨ ਦੇਵ ਜੀ ਦਾ ਇੱਕ ਬਚਨ ਹੈ, ਸੁਖਮਨੀ ਸਾਹਿਬ ਜੀ ਦਾ 14ਵਾਂ ਸ਼ਲੋਕ ਪੜ੍ਹੋ, 14ਵੀਂ ਅਸ਼ਟਪਦੀ ਨਾਲ ਸ਼ਲੋਕ। ਸਾਹਿਬ ਨੇ ਕਿਹਾ ਤਿੰਨ ਚੀਜ਼ਾਂ ਨੇ ਜਿਨ੍ਹਾਂ ਨੇ ਪੂਰੇ ਦੇ ਪੂਰੇ ਸੰਸਾਰ ਨੂੰ ਭਟਕਾਇਆ ਹੋਇਆ ਹੈ, ਇਕੱਲੇ ਸਿੱਖ ਨਹੀਂ। ਪਹਿਲੀ ਗੱਲ, ਦੁੱਖ ਬੰਦੇ ਦਾ ਖਹਿੜਾ ਨਹੀਂ ਛੱਡਦਾ। ਪਹਿਲੀ ਚੀਜ਼ ਇਹ ਵੇ, ਹਰ ਬੰਦਾ ਕਿਸੇ ਨਾ ਕਿਸੇ ਦੁੱਖ ਨਾਲ ਪੀੜਿਤ ਹੈ। ਇਹ ਉਸ ਦਿਨ ਵੀ ਆਪਾਂ ਵਿਚਾਰ ਕੀਤੀ ਸੀ, ਕਿਸੇ ਬੰਦੇ ਨੂੰ ਦੁੱਖ ਹੈ, ਉਸ ਕੋਲ ਧਨ ਨਹੀਂ, ਉਹਨੂੰ ਰਾਤ ਨੀਂਦ ਨਹੀਂ ਪੈਂਦੀ, ਸਵੇਰੇ ਰੋਟੀ ਕਿਵੇਂ ਚੱਲੇਗੀ? ਕਿਸੇ ਕੋਲ ਧਨ ਇੰਨਾ, ਉਹਨੂੰ ਨੀਂਦ ਨਹੀਂ ਪੈਂਦੀ ਕਿ ਕੱਲ ਨੂੰ ਇਹਨੂੰ ਸਾਂਭਾਂਗਾ ਕਿਵੇਂ, ਨੀਂਦ ਤਾਂ ਦੋਨਾਂ ਨੂੰ ਨਹੀਂ ਪੈ ਰਹੀ। ਕਿਸੇ ਦੇ ਘਰ ਸੰਤਾਨ ਨਹੀਂ, ਉਹ ਤਰਲੇ ਮਾਰਦਾ ਕਿ ਸੰਤਾਨ ਮਿਲ ਜਾਏ, ਹੈ ਪੀੜਾ, ਪਰ ਕਿਸੇ ਦੇ ਘਰ ਸੰਤਾਨ ਇੰਨੇ ਨਲਾਇਕ ਨੇ, ਉਹਨੂੰ ਰਾਤ ਨਹੀਂ ਨੀਂਦ ਨਹੀਂ ਪੈਂਦੀ, ਇਹਨੇ ਕੱਲ ਨੂੰ ਪਤਾ ਨਹੀਂ ਕੀ ਕਰ ਦੇਣਾ। ਦੇਖੋ ਦੁਖੀ ਸਾਰੇ ਬੰਦੇ ਨੇ, ਪਰ ਮਹਾਰਾਜ ਕਹਿੰਦੇ ਨੇ ਇੱਕ ਦੁੱਖ ਜਿਹਨੇ ਸਮੁੱਚੇ ਸੰਸਾਰ ਨੂੰ ਆਪਣੀ ਗ੍ਰਿਫਤ ਵਿੱਚ ਲਿਆ, ਤੇ ਦੂਜਾ ਹੈ ਭਰਮ। ਭਰਮ ਵੀ ਸਾਨੂੰ ਟਿਕਣ ਨਹੀਂ ਦਿੰਦਾ। ਭਰਮ ਚੀਜ਼ ਇਹ ਵੇ, ਅਸੀਂ ਉਹ ਭਰਮ ਦੇ ਵਿਦਾਂਤ ਵਾਲੇ ਅਰਥ ਨਹੀਂ ਕਰਨੇ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਜਿਹੜੀ ਇੱਕ ਤੋਕ ਆਈ ਹੈ, ਮਾਧਵੇ ਕਿਆ ਕਹੀਏ, ਭਰਮ ਐਸਾ ਜੈਸਾ ਮਾਨੀਆ ਹੋਏ ਨਾ ਤੈਸਾ। ਭਰਮ ਦਾ ਅਰਥ ਹੈ ਕਿ ਜੋ ਕੁਝ ਅੱਖਾਂ ਨਾਲ ਦਿਸਦਾ, ਜਦੋਂ ਨੇੜੇ ਜਾਈਏ ਤੇ ਉਹ ਚੀਜ਼ ਉਹ ਕੁਝ ਨਾ ਮਿਲੇ ਜਿਹੜੀ ਅੱਖਾਂ ਨਾਲ ਦਿਸਦੀ ਸੀ। ਉਦਾਹਰਣ ਦੇ ਤੌਰ ਤੇ, ਗਰਮੀ ਪੈਂਦੀ ਹੈ ਤੇ ਸੜਕ ਦੇ ਉੱਪਰ ਇੰਜ ਪ੍ਰਤੀਤ ਹੁੰਦਾ ਜੇਠ ਹਾੜ ਵਿੱਚ ਕਿ ਜਿਵੇਂ ਪਾਣੀ ਦੀਆਂ ਛੱਲਾਂ ਸਾਡੇ ਵੱਲ ਆ ਰਹੀਆਂ ਨੇ, ਪਰ ਇੱਕ ਬੰਦਾ ਹੱਥ 'ਚ ਭਾਂਡਾ ਲੈ ਕੇ ਕਹਿ ਸੜਕ ਉੱਤੇ ਪਾਣੀ ਆ ਰਿਹਾ ਸਾਹਿਬ, ਤੇ ਨਜ਼ਦੀਕ ਜਾਏ ਤੇ ਪਾਣੀ ਹੋਵੇ ਨਾ, ਮਾਰੂ ਥਲ ਵਿੱਚ ਚਮਕਦੀ ਰੇਤ ਪਾਣੀ ਪ੍ਰਤੀਤ ਹੁੰਦੀ ਏ, ਜਿਉਂ ਜਿਉਂ ਇਨਸਾਨ ਨੇੜੇ ਜਾਂਦਾ ਤੇ ਪਾਣੀ ਹੈ ਹੀ ਨਹੀਂ, ਕਿਉਂਕਿ ਅੱਖਾਂ ਨੂੰ ਇੱਕ ਭਰਮ ਪਿਆ ਹੋਇਆ ਹੈ। ਇਹ ਕੱਲਾ ਰੇਤ ਜਾਂ ਆ ਹਰ ਚੰਦੋਰੀ ਨਹੀਂ, ਕੀ ਇਹ ਭਰਮ ਨਹੀਂ ਕਿ ਜਿਹੜਾ ਬੰਦਾ ਇਹ ਭਰੋਸਾ ਕਰੀ ਬੈਠਾ ਮੇਰਾ ਪਰਿਵਾਰ, ਮੇਰਾ ਸੰਸਾਰ, ਮੇਰਾ ਇੰਨਾ ਕੁਛ, ਉਦੋਂ ਭਰਮ ਉਹਦਾ ਵੀ ਨਿਕਲ ਜਾਂਦਾ ਜਦੋਂ ਮੌਤ ਉਹਦਾ ਦਰਵਾਜ਼ਾ ਖੜਕਾਉਂਦੀ ਹੈ। ਮੇਰੇ ਸਤਿਗੁਰੂ ਦਾ ਅਸੀਂ ਮੰਗਲ ਜਿਹੜਾ ਕੀਤਾ ਸ਼ਬਦ, ਤਿਲੰਗ ਰਾਗ ਦਾ ਪਹਿਲਾ ਸ਼ਬਦ ਫਾਰਸੀ ਵਿੱਚ ਹਜ਼ੂਰ ਦਾ ਹੈ ਕਿ ਯਕ ਅਰਜ਼ ਗੁਫਤਮ ਪੇਸ਼ ਤੋਂ ਦਰ ਗੋਸ਼ ਕੁਨ ਕਰਤਾਰ ਹੱਕਾ ਕਬੀਰ ਕਰੀਮ ਤੂੰ, ਬੇਐਬ ਪਰਵਦਗਾਰ ਦੁਨੀਆ ਮੁਕਾਮੇ ਫਾਨੀ ਤਹਿਕੀਕ ਦਿਲਦਾਨੀ, ਮਮ ਸਰ ਮੂਵੇ ਅਜ਼ਰਾਈਲ ਗ੍ਰਫਤ ਹੈ ਦਿਲ ਖੇਚ ਨਾ ਦਾਨੀ। ਭਰਮ ਕਿਵੇਂ ਨਿਕਲਦਾ? ਕਹਿਣ ਲੱਗੇ ਜ਼ਨ ਪਿਸਰ ਪਦਰ ਬਿਰਾਦਰਾ। ਜ਼ਨ ਦਾ ਅਰਥ ਇੱਥੇ ਵੇ ਇਸਤਰੀ, ਪਿਸਰ ਦਾ ਅਰਥ ਹੈ ਪੁੱਤਰ, ਬਿਰਾਦਰਾਂ ਦਾ ਅਰਥ ਹੈ ਭਰਾ। ਸਾਹਿਬ ਨੇ ਸ਼ਬਦ ਵਰਤੇ ਜਨ ਪਿਸਰ ਪਦਰ ਹੈ ਪਾਠ, ਅਸਲ ਵਿੱਚ ਪਿਦਰ, ਫਾਰਸੀ ਦਾ ਸਹੀ ਸ਼ਬਦ ਪਿਦਰ ਹੈ, ਜੋ ਗੁਰੂ ਜੀ ਨੇ ਲਿਖਿਆ ਸਾਡੇ ਲਈ ਇਹੀ ਸਹੀ ਹੈ। ਜਨ ਪਿਸਰ ਪਦਰ ਬਿਰਾਦਰਾਂ ਕਸਨੇਸ, ਕਸਨੇਸ ਦਰ ਤੇ ਉਹਨਾਂ ਵਿੱਚੋਂ ਕੋਈ ਵੀ ਨਹੀਂ। ਦਸਤੰਗੀਰ ਡਿੱਗੇ ਕੋਈ ਦੀ ਬਾਂਹ ਪਕੜਨ ਵਾਲਾ, ਦਸਤੰਗੀਰ ਅਸਲ ਵਿੱਚ ਪੀਰ ਦਾ ਨਾਮ ਨਹੀਂ, ਜਿਵੇਂ ਆਪਣੀਆਂ ਸੰਪਰਦਾਵਾਂ ਨੇ ਨਾ, ਦਸਤਗੀਰ ਇੱਕ ਉਹ ਸੰਪਰਦਾ ਹੈ ਕਿ ਜਿਹਦੇ ਵਿੱਚ ਪੀਰ ਆਪਣੇ ਮੁਰੀਦ ਦੀ ਹੱਥ ਪਕੜਦਾ, ਬਾਂਹ ਪਕੜਦਾ। ਦਸਤੰਗੀਰ ਦਸਤ ਪੰਜਾ ਜਾਂ ਹੱਥ ਆਪਣੇ ਵਿੱਚ ਉਹਦੇ ਖੱਤ ਨੂੰ ਪਕੜਦਾ, ਤੇ ਖੱਤ ਪਕੜਨ ਤੋਂ ਬਾਅਦ ਕਹਿੰਦਾ ਅੱਲਾ ਨੂੰ ਸਾਕਸ਼ੀ ਜਾਣ ਕੇ ਕਹਿੰਦਾ ਮੈਂ ਤੇਰਾ ਕਦੀ ਖੱਤ ਨਹੀਂ ਛੱਡਾਂਗਾ। ਹੱਥ ਪਕੜਨ ਵਾਲਾ ਜਨ ਪਿਸਰ ਪਦਰ ਬਿਰਾਦਰਾਂ ਕਸਨੇਸ ਦਸਤੰਗੀਰ, ਇਹ ਕੋਈ ਵੀ ਖੱਤ ਪਕੜਨ ਵਾਲਾ ਨਹੀਂ। ਆਖਰ ਵਿਅਸਤਮ ਕਸ ਨਾ ਦਾਰਦ ਚੂ ਸਵਦ ਤਖਬੀਰ, ਕਹਿੰਦੇ ਨੇ ਅਖੀਰ ਜਿਹੜਾ ਭਰਮ ਸੀ ਮੇਰੇ ਮਾਪੇ ਮੇਰੇ ਭੈਣ ਭਰਾ, ਜਦੋਂ ਮੌਤ ਨੇ ਡੇਗਿਆ, ਅੱਖਾਂ ਖੁੱਲੀਆਂ ਨੇ, ਮੌਤ ਨੇੜੇ ਦਿਸਦੀ ਏ, ਉਦੋਂ ਵੀ ਭਰਮ ਨਿਕਲ ਗਿਆ। ਮਨਾ ਇਹ ਡਿੱਗੇ ਨੂੰ ਮੋਢਿਆਂ ਤੇ ਤਾਂ ਜ਼ਰੂਰ ਚੁੱਕ ਲੈਣਗੇ, ਪਰ ਡਿੱਗੇ ਨੂੰ ਬਾਂਹ ਪਕੜ ਕੇ ਉਠਾਉਣ ਵਾਲਾ ਕੋਈ ਵੀ ਨਹੀਂ। ਮਰੇ ਹੋਏ ਦੀ ਬਾਂਹ ਨਹੀਂ ਪਕੜੀ ਜਾਂਦੀ, ਮਰੇ ਹੋਏ ਮੋਢਿਆਂ ਤੇ ਚੁੱਕੇ ਜਾਂਦੇ ਨੇ, ਭਰਮ ਹੀ ਹੈ ਨਾ। ਮਹਾਰਾਜ ਕਹਿੰਦੇ ਨੇ ਇੱਕ ਦੁੱਖ, ਦੂਜੇ ਭਰਮ ਨੇ, ਤੇ ਤੀਸਰੀ ਇੱਕ ਬੇਨਤੀ ਹੋਰ ਹੈ ਭੈ। ਇਹ ਤਿੰਨ ਚੀਜ਼ਾਂ ਪੂਰੀ ਦੀ ਪੂਰੀ ਦੁਨੀਆਂ ਨੂੰ ਆਪਣੀ ਗਿਰਫਤ ਚ ਲਈ ਬੈਠੀਆਂ ਨੇ। ਹਰ ਬੰਦੇ ਨੂੰ ਭੈ ਖਾ ਰਿਹਾ ਤੇ ਭੈ ਕਈ ਰੂਪਾਂ ਵਿੱਚ ਹੈ। ਇਹ ਡਰ ਹਰ ਵਕਤ ਖਾਈ ਜਾਂਦਾ। ਮਹਾਰਾਜ ਜੀ ਨੇ ਕਿਹਾ ਤਿੰਨੇ ਤੇਰਾ ਖਹਿੜਾ ਛੱਡ ਜਾਣਗੇ, ਭਰਮ ਵੀ ਚਲਾ ਜਾਏਗਾ, ਦੁੱਖ ਵੀ ਚਲਾ ਜਾਏਗਾ, ਭੈ ਵੀ ਚਲਾ ਜਾਏਗਾ। ਇਹ ਤਿੰਨ ਤੈਨੂੰ ਛੱਡ ਜਾਣਗੇ ਜੇ ਸਾਡੀਆਂ ਤਿੰਨ ਗੱਲਾਂ ਮੰਨ ਲਏਗਾ। ਦੇਖੋ ਸ਼ਲੋਕ ਚ ਕਮਾਲ ਦੀ ਬੰਤਰ ਮਹਾਰਾਜ ਜੀ ਨੇ ਦਿੱਤੀ। ਮਹਾਰਾਜ ਤੁਹਾਡੇ ਤਿੰਨ ਬਚਨ, ਕਹਿਣ ਲੱਗੇ ਸਭ ਤੋਂ ਪਹਿਲੀ ਗੱਲ ਮੇਰੀ ਇਹ ਮੰਨ ਕਿ ਜੇ ਭਰਮ ਤੋਂ ਭੈ ਤੋਂ ਦੁੱਖ ਤੋਂ ਮੁਕਤ ਹੋਣਾ ਤੇ ਸਭ ਤੋਂ ਪਹਿਲੀ ਗੱਲ ਆਪਣੀ ਸਿਆਣਪ ਛੱਡ ਦੇ, ਅਕਲ ਆਪਣੀ ਗੁਰੂ ਸਾਹਮਣੇ ਨਾ ਲੈ ਕੇ ਜਾਈ। ਹੁਣ ਆਪਾਂ ਕਹਾਂਗੇ ਜੀ ਇਹਦਾ ਮਤਲਬ ਇਹ ਕਥਾ ਚ ਵੀ ਗੁਰੂ ਕੋਲ ਅਗਿਆਨੀ ਬਣ ਕੇ। ਮੈਂ ਕਹਿੰਦਾ ਸੱਚੀ ਗੱਲ ਜੇ ਗਿਆਨੀ ਨਾਲੋਂ ਤਾਂ ਉਹ ਅਗਿਆਨੀ ਚੰਗਾ ਜਿਹਨੂੰ ਨਾਮ ਵਿੱਚ ਰਸ ਆਉਣ ਲੱਗ ਪਿਆ। ਭਾਈ ਵੀਰ ਸਿੰਘ ਹੋਣਾ ਨੇ 4 ਸਤਰਾਂ ਲਿਖੀਆਂ ਗਿਆਨ ਤੇ ਅਗਿਆਨ ਬਾਰੇ, ਉਹ ਪੰਜਾਬੀ ਦੀਆਂ ਸਤਰਾਂ ਨੇ। ਲਿਖਦੇ ਨੇ ਕਿਛ ਜਾਣਿਆ ਆਖਿਆ ਜਾਣ ਲਿੱਤਾ, ਕੁਛ ਨਾਂ ਵੀ ਆਪਣਾ ਬਣਾ ਲਿੱਤਾ। ਜਦੋਂ ਜਾਣਕਾਰੀ ਹੋਵੇ ਉਦੋਂ ਕੁਦਰਤੀ ਤੌਰ ਤੇ ਲੋਕਾਂ ਵਿੱਚ ਨਾਂ ਬਣਦਾ ਹੈ, ਫਲਾਣਾ ਬੰਦਾ ਇਸ ਹੁਨਰ ਦਾ ਮਾਹਿਰ ਹੈ। ਕੁਛ ਜਾਣਿਆ ਆਖਿਆ ਜਾਣ ਲਿੱਤਾ, ਕੁਛ ਨਾਂ ਵੀ ਆਪਣਾ ਬਣਾ ਲਿੱਤਾ, ਧਿਆਨ ਉਸ ਦੇ ਵਿੱਚ ਨਾ ਰਤੀ ਰਿਹਾ, ਆਲੇ ਭੁੱਲ ਦੇ ਵਿੱਚ ਟਿਕਾ ਦਿੱਤਾ। ਜਿਹਦੀ ਗੱਲ ਕਰਨੇ ਉਹ ਧਿਆਨ ਚ ਖਾਈ ਨਹੀਂ। ਕਈ ਵਾਰੀ ਸੱਚੀ ਗੱਲ ਕਥਾ ਕਰਦਿਆਂ ਸੋਚੀਦਾ ਮਨਾ ਗੱਲ ਗੁਰੂ ਦੀ ਕਰਨਾ ਪਿਆ ਤੇ ਗੁਰੂ ਤਾਂ ਤੇਰੇ ਜ਼ੇਹਨ ਚ ਖਾਈ ਨਹੀਂ, ਗੱਲ ਰੱਬ ਦੀ ਕਰਨਾ ਪਿਆ ਤੇ ਪਰਮਾਤਮਾ ਤਾਂ ਤੇਰੇ ਚੇਤੇ ਵਿੱਚ ਵੀ ਨਹੀਂ। ਕਹਿਣ ਲੱਗੇ ਧਿਆਨ ਉਸ ਦੇ ਵਿੱਚ ਨਾ ਰਤੀ ਰਿਹਾ, ਆਲੇ ਭੁੱਲ ਦੇ ਵਿੱਚ ਟਿਕਾ ਦਿੱਤਾ। ਜਦੋਂ ਬਹਿਸ ਹੋਵੇ ਇੱਕੋ ਕਥਾ ਕਰਨੀ, ਉਦੋਂ ਗਿਆਨ ਦਾ ਢੋਲ ਵਜਾ ਦਿੱਤਾ, ਇਸ ਗਿਆਨ ਨਾਲੋਂ ਅਗਿਆਨ ਚੰਗਾ ਲਗਾਤਾਰ ਜੇ ਧਿਆਨ ਲਗਾ ਦਿੱਤਾ। ਮੈਨੂੰ ਇੱਡੀ ਚੰਗੀ ਲੱਗੀ ਗੱਲ। ਕਹਿਣ ਲੱਗੇ ਇਸ ਗਿਆਨ ਨਾਲੋਂ ਅਗਿਆਨ ਚੰਗਾ ਲਗਾਤਾਰ ਜੇ ਧਿਆਨ ਲਗਾ ਦਿੱਤਾ। ਮਹਾਰਾਜ ਕਹਿੰਦੇ ਜੇ ਤੂੰ ਗੁਰੂ ਦਾ ਪੱਲਾ ਪਕੜਨਾ ਆਪਣੀ ਸਿਆਣਪ ਨੂੰ ਛੱਡ ਦੇ। ਅਰਜ਼ ਕਰਾਂ ਸਿਆਣਪ ਮਾੜੀ ਗੱਲ ਨਹੀਂ, ਪਰ ਜਦੋਂ ਬੰਦਾ ਪੜ੍ਹ ਕੇ ਕੜ੍ਹ ਜਾਂਦਾ ਤੇ ਕੜਿਆ ਹੋਇਆ ਬੰਦਾ ਆਪਣੀ ਚਲਾਕੀ ਨਾਲ ਗੁਰੂ ਤੇ ਸ਼ੱਕ ਕਰਨ ਲੱਗ ਪੈਂਦਾ, ਉਹਦੀ ਥਾਂ ਕਿਤੇ ਵੀ ਨਹੀਂ ਰਹਿੰਦੀ। ਇੱਥੇ ਇੱਕ ਉਦਾਹਰਨ ਦੇ ਦਿਆਂ, ਪਾਪੀ ਬੰਦੇ ਦੀ ਬਾਂਹ ਪਕੜੀ ਜਾ ਸਕਦੀ ਏ, ਪਰ ਸ਼ੱਕੀ ਬੰਦੇ ਦਾ ਪਾਰ ਉਤਾਰਾ ਕਿਵੇਂ ਹੋਵੇਗਾ? ਜਿਵੇਂ ਅੱਖਾਂ ਦੀ ਪੁਤਲੀ ਛੋਟੀ ਹੈ, ਇਹਦੇ ਨਾਲ ਅਸੀਂ ਜ਼ਮੀਨ ਤੇ ਬੈਠੇ ਅਸਮਾਨ ਵਿੱਚ ਚਮਕਦੇ ਸੂਰਜ ਨੂੰ ਦੇਖ ਲੈਂਦੇ ਹਾਂ, ਪਰ ਸਰੀਰਕ ਤੌਰ ਤੇ ਸੂਰਜ ਪਾਸ ਕੋਈ ਗਿਆ ਨਹੀਂ। ਸਾਡਾ ਕੋਈ ਇੰਦਰਾ, ਹੱਥ ਪੈਰ, ਜ਼ਬਾਨ, ਸਿਰਫ ਇੱਕ ਅੱਖਾਂ ਨੇ ਕਿ ਜਿਹੜੀਆਂ ਜ਼ਮੀਨ ਤੇ ਸੂਰਜ ਨੂੰ ਤੱਕ ਰਹੀਆਂ ਨੇ, ਦੂਰੋਂ ਸਮੁੰਦਰ ਉਹਦੀਆਂ ਲਹਿਰਾਂ ਨੂੰ ਦੇਖ ਰਹੀਆਂ ਨੇ, ਰਾਤ ਨੂੰ ਚੰਦਰਮਾ ਨੂੰ ਦੇਖਦੀਆਂ ਨੇ। ਤੇ ਜੇ ਇੱਕ ਇਸ ਪੁਤਲੀ ਵਿੱਚ, ਇਸ ਕੱਖ ਦੇ ਵਿੱਚ ਅੱਖ ਪੈ ਜਾਏ, ਮਿੱਟੀ ਦਾ ਕੋਈ ਕਣ ਪੈ ਜਾਏ, ਤੇ ਆਦਮੀ ਇਹ ਕਹਿਣਾ ਸ਼ੁਰੂ ਕਰਦਾ, ਲੋਕੋ ਹੁਣ ਤਾਂ ਸੂਰਜ ਵੀ ਖਤਮ ਹੋ ਗਿਆ ਹੈ, ਹੁਣ ਤਾਂ ਚੰਦਰਮਾ ਵੀ ਚੜ੍ਹਨਾ ਬੰਦ ਹੋ ਗਿਆ, ਹੁਣ ਤਾਂ ਦੂਰੋਂ ਚਮਕਦੇ ਬਰਫ਼ ਵਾਲੇ ਪਹਾੜ ਵੀ ਖਤਮ ਹੋ ਗਏ। ਸਿਆਣੇ ਕਹਿਣਗੇ ਹੈ ਤਾਂ ਸਭ ਕੁਝ ਹੀ, ਤੂੰ ਆਪਣੀਆਂ ਅੱਖਾਂ ਦਿਖਾ, ਅਸਲ ਵਿੱਚ ਤੇਰੀਆਂ ਅੱਖਾਂ ਵਿੱਚ ਕੱਖ ਪੈ ਗਏ, ਜਿੱਥੇ ਕੱਖ ਪੈ ਜਾਓ ਉੱਥੇ ਸਭ ਕੁਝ ਹੀ ਅਲੋਪ ਹੋ ਜਾਂਦਾ। ਗੁਰਮੁਖੋ ਸ਼ੱਕ ਇੱਕ ਕੱਖ ਹੈ, ਸ਼ੱਕ ਇੱਕ ਰੇਤ ਦਾ ਕਣ ਹੈ, ਸ਼ੱਕ ਆਪਣੇ ਗੁਰੂ ਤੇ ਇੱਕ ਮਿੱਟੀ ਦਾ ਜ਼ਰਰਾ ਹੈ, ਜਿਹਦੇ ਅੰਦਰ ਸਿਆਣਪ ਦੀ ਕੱਖ ਪੈ ਗਿਆ, ਸੱਚਾਈ ਵੀ ਉਹ ਬੰਦਾ ਸੁੱਕ ਜਾਂਦਾ, ਉਹਦੇ ਅੰਦਰ ਉਹ ਰਸ ਪਰਤ ਕੇ ਪੈਦਾ ਹੁੰਦਾ ਨਹੀਂ। ਮਹਾਰਾਜ ਜੀ ਨੇ ਕਿਹਾ ਬਾਣੀ ਚ, ਮੈਂ ਕਹਿੰਦਾ ਸਾਡੀ ਤਾਂ ਪਹਿਲੀ ਪੌੜੀ ਇਹ ਵੇ ਕਿ ਸਹਿਸ ਸਿਆਣਪਾਂ ਲੱਖ ਹੋ ਹੈ, ਤੇ ਮਹਾਰਾਜ ਕੋਈ ਸਿਆਣਪ ਅੱਗੇ ਜਾਂਦੀ ਹੈ? ਕਹਿਣ ਲੱਗੇ ਨਹੀਂ, ਸਹਿਸ ਸਿਆਣਪਾਂ ਲੱਖ ਹੋਏ ਤਾਂ ਇੱਕ ਨਾ ਚੱਲੇ ਨਾਲ। ਜੇ ਅਸੀਂ ਬਾਣੀ ਚ ਪੜ੍ਹਨੇ ਹਾਂ, ਜਿੰਨਾ ਬੰਦਾ ਸਿਆਣਾ ਬਣਦਾ, ਧੰਨ ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ, ਉਹਨਾਂ ਇੱਕ ਰੱਸਾ ਗੱਲ ਚ ਹੋਰ ਪਾ ਲੈਂਦਾ। ਬਹੁਤ ਸਿਆਣਪ ਜਮਕਾ ਭਉ ਵਿਆਪੈ। ਮਹਾਰਾਜ ਜੀ ਨੇ ਤੇ ਕਿਹਾ ਗੁਰ ਕੀ ਮਾਤੂ ਲੇ ਇਆਨੇ, ਭਗਤ ਬਿਨਾ ਬਹੁ ਡੂਬੇ ਸਿਆਣੇ। ਦੇਖ ਜੋ ਗੁਰੂ ਕਹਿੰਦਾ ਸਿਆਣਪ ਨਾ ਵਰਤੀ, ਗੁਰ ਕੀ ਮਾਤੂ ਲੇ ਇਆਨੇ ਭਗਤ ਬਿਨਾ ਬੋ ਡੂਬੈ ਸਿਆਣੇ, ਜਾਂ ਸਾਹਿਬ ਨੇ ਕਿਹਾ ਨਾ ਤੂੰ ਆਵੈ ਵਸ ਕਿਤੇ ਸਿਆਣ ਪੈ। ਚਲਾਕੀਆਂ ਨਾਲ ਰੇ ਜਨ ਮਨ ਮਾਧੋ ਸਿਓ ਲਾਈਐ, ਚਤੁਰਾਈ ਨਾ ਚਤੁਰ ਕੁਜ ਪਾਈਐ। ਇਹ ਮਨ ਚੰਚਲਾ ਚਤੁਰਾਈ ਕਿਨੇ ਨਾ ਪਾਇਆ। ਮਹਾਰਾਜ ਕਹਿੰਦੇ ਨੇ ਪਿਆਰਿਆ ਕਿ ਸਭ ਤੋਂ ਪਹਿਲੀ ਗੱਲ ਕਿ ਇੱਕ ਤੂੰ ਸਿਆਣਪ ਨੂੰ ਛੱਡ ਦੇ। ਜਦੋਂ ਗੁਰੂ ਕੋਲ ਜਾਣਾ ਉਦੋਂ ਸੱਚਮੁੱਚ ਜੋ ਗੁਰੂ ਕਹਿੰਦਾ ਉਹਨੂੰ ਸਤ ਬਚਨ ਕਰਕੇ ਮੰਨੀਏ। ਸਿਆਣਪ ਨਹੀਂ, ਆਪਣੀ ਸਿਆਣਪ ਡੋਬ ਦਿੰਦੀ ਏ। ਗੁਰੂ ਤੇ ਭਾਵਨਾ ਰੱਖਿਆ ਬੰਦੇ ਪਾਰ ਹੋ ਜਾਂਦੇ ਨੇ। ਸਾਹਿਬ ਨੇ ਕਿਹਾ ਸਿਆਣਪ ਛੱਡ। ਦੂਜਾ ਕੰਮ ਇੱਕ ਕਰ ਕਿ ਸਿਮਰਨ ਸ਼ੁਰੂ ਕਰ ਦੇ। ਸਿਆਣਪ ਨੂੰ ਛੱਡ ਦੇ, ਸਿਮਰਨ ਨੂੰ ਘੁੱਟ ਕੇ ਪਕੜ ਲੈ, ਤੇ ਤੀਸਰਾ ਇੱਕ ਕੰਮ ਹੋਰ ਕਰ, ਸਿਆਣਪ ਛੱਡ ਕੇ ਸਿਮਰਨ ਕਰ ਲੈ, ਤੇ ਸਿਮਰਨ ਕਰਦਿਆਂ ਜਿਹਦਾ ਚਿੰਤਨ ਕਰਦਾ ਉਹਦੇ ਤੋਂ ਬਿਨਾਂ ਕਿਸੇ ਤੇ ਆਸ ਭਰੋਸਾ ਨਾ ਰੱਖੀ। ਤਿੰਨ ਗੱਲਾਂ ਸਾਡੀਆਂ ਮੰਨ ਲੈ, ਤਿੰਨਾਂ ਤੋਂ ਤੇਰਾ ਖਹਿੜਾ ਛੁੱਟ ਜਾਏਗਾ। ਇਸ ਸਲੋਕ ਦਾ ਪਾਠ ਕਰੀਏ ਕਿ ਤਜੋ ਸਿਆਣਪ ਸੁਰਜਨੋ ਕਿਹਾ, ਮੂਰਖੋ ਨਹੀਂ ਕਿਹਾ। ਦੇਖਿਓ ਸਿਆਣਪ ਵਰਤਦਾ ਹੀ ਵਿਦਵਾਨ ਜੇ, ਆਮ ਬੰਦਾ ਤਾਂ ਜਿਹੜਾ ਉਹ ਸਤ ਬਚਨੀ ਹੈ। ਸੁਰਜਨੋ ਕਿਹਾ, ਅਗਿਆਨੀਓ ਨਹੀਂ ਕਿਹਾ, ਕਿਉਂਕਿ ਪਰਪੰਚੀ ਹੋਣ ਵਾਸਤੇ ਵੀ ਸਿਆਣਪ ਚਾਹੀਦੀ ਏ। ਅੰਦਰ ਦੀ ਚਲਾਕੀ ਤੋਂ ਬਿਨਾਂ ਬੰਦਾ ਪਖੰਡੀ ਵੀ ਨਹੀਂ ਹੋ ਸਕਦਾ, ਕਿਉਂਕਿ ਪਖੰਡ ਕਰਨ ਲਈ ਵੀ ਅਕਲ ਚਾਹੀਦੀ ਹੈ। ਮਹਾਰਾਜ ਜੀ ਨੇ ਕਿਹਾ ਇੱਕ ਕੰਮ ਕਰੋ ਭਾਈ, ਸਿਆਣਪ ਨੂੰ ਛੱਡ ਦੇ, ਤਜੋ ਸਿਆਣਪ ਸੁਰਜਨੋ, ਤੇ ਦੂਸਰਾ ਕੰਮ ਕਰ, ਸਿਮਰੋ ਹਰ ਹਰ ਰਾਹੇ। ਸਿਆਣਪ ਛੱਡ ਦੇ, ਸਿਮਰਨ ਸ਼ੁਰੂ ਕਰ ਦੇ, ਸਿਮਰੋ ਹਰ ਹਰ ਰਾਏ। ਤੇ ਤੀਜੀ ਇੱਕ ਗੱਲ ਹੋਰ ਮੰਨ ਲੈ, ਏਕ ਆਸ ਹਰ ਮਨ ਰੱਖੋ। ਤਿੰਨ ਗੱਲਾਂ ਮੰਨ ਲੈਗਾ ਤੇ ਤਿੰਨਾਂ ਤੋਂ ਖਹਿੜਾ ਛੁੱਟ ਜਾਏਗਾ। ਨਾਨਕ ਦੁੱਖ ਭਰਮ ਪਹੁ ਜਾਏ, ਤਰਤੀਬ ਦਿੱਤੀ ਮਹਾਰਾਜ ਜੀ ਨੇ। ਸਿਆਣਪ ਛੱਡ, ਸਿਮਰਨ ਕਰ, ਭਰੋਸਾ ਇੱਕ ਤੇ ਰੱਖ, ਤੇ ਪਿਆਰਿਆ ਚੇਤੇ ਰੱਖ ਕਿ ਤੇਰਾ ਦੁੱਖ, ਤੇਰਾ ਭਰਮ, ਤੇਰਾ ਭੈ ਚਲਾ ਜਾਏਗਾ। ਉਹ ਦੋ ਪ੍ਰਮਾਣ ਸਨ ਜਿਹਦੇ ਤੋਂ ਸ਼ੁਰੂਆਤ ਕੀਤੀ ਹੈ। ਹਮ ਅੰਧਲੇ ਗਿਆਨਹੀਨ ਅਗਿਆਨੀ, ਕਿਉਂ ਚਾਲੈ ਮਾਰਗ ਪੰਥਾ, ਹਮ ਅੰਧਲੇ ਕਉ ਗੁਰ ਅੰਚਲ ਦੀਜੈ, ਜਨ ਨਾਨਕ ਚਲੈ ਮਿਲੰਥਾ। ਦੂਸਰਾ ਬਚਨ, ਹਮ ਅੰਧਲੇ ਅੰਧ ਬਿਖੈ ਬਿਖਰਾਤੇ, ਕਿਉਂ ਚਾਲੈ ਗੁਰ ਚਾਲੀ, ਸਤਿਗੁਰ ਦਇਆ ਕਰੇ ਸੁਖਦਾਤਾ, ਹਮ ਲਾਵੈ ਆਪਣ ਪਾਲੀ। ਫਿਰ ਕਿਵੇਂ ਪੱਲਾ ਪਕੜੀਏ? ਮਹਾਰਾਜ ਕਹਿੰਦੇ ਇੱਕ ਤਰੀਕਾ ਹੈ ਕਿ ਗੁਰ ਸਿੱਖ ਮੀਤ ਚਲੋ ਗੁਰ ਚਾਲੀ, ਇਤ ਮਾਰਗ ਚੱਲੇ ਭਾਈ ਅੜੇ, ਗੁਰ ਸਿੱਖ ਮੀਤ ਚਲੋ ਗੁਰ ਚਾਲੀ, ਜੋ ਗੁਰ ਕਹੇ ਸੋਈ ਭਲ ਮੰਨੋ। ਭਲ ਕਿਹਾ, ਇਹ ਨਹੀਂ ਮਜਬੂਰੀ ਨਾਲ ਕਹਿ ਵੀ ਮੈਨੂੰ ਮੰਨਣਾ ਪਿਆ। ਭਲ ਮੰਨੋ ਦਰ ਤੇ ਤੂੰ ਆਪਣੇ ਅੰਦਰ ਤੋਂ ਖੁਸ਼ ਹੋ ਕੇ ਮੰਨ ਕਿ ਜੋ ਮੇਰਾ ਗੁਰੂ ਕਹਿੰਦਾ ਇਹਨੂੰ ਸਤ ਬਚਨ ਕਰਕੇ ਮੰਨਣਾ ਹੈ। ਜੋ ਗੁਰ ਕਹੇ ਸੋਈ ਭਲ ਮਾਨੋ, ਹਰ ਹਰ ਕਥਾ ਨਿਰਾਲੀ, ਸਤਿਗੁਰੂ ਦੀ ਗੱਲ ਸਤ ਕਰਕੇ ਮੰਨ। ਇੱਥੇ ਬੇਨਤੀ ਹੈ ਕਿ ਧੰਨ ਗੁਰੂ ਗ੍ਰੰਥ ਸਾਹਿਬ ਵਿੱਚ ਜੋ ਗੁਰੂ ਕਹਿੰਦਾ, ਜੋ ਸਤਿਗੁਰੂ ਫਰਮਾਉਂਦੇ ਨੇ, ਵਕਤੀ ਤੌਰ ਤੇ ਕਈ ਵਾਰੀ ਸਾਨੂੰ ਪਤਾ ਨਹੀਂ ਲੱਗਦਾ, ਪਰ ਸਮਾਂ ਲੰਘਣ ਤੋਂ ਬਾਅਦ ਕਹਿੰਦੇ ਹਾਂ ਗੁਰੂ ਜੀ ਨੇ ਜੋ ਕੀਤਾ ਸਾਡੇ ਭਲੇ ਲਈ ਹੀ ਕੀਤਾ ਹੈ। ਵਕਤੀ ਤੌਰ ਤੇ ਤਰਕ ਉੱਠਦੇ ਨੇ, ਵਕਤੀ ਤੌਰ ਤੇ ਆਦਮੀ ਬਹੁਤ ਕੁਝ ਬੋਲਦਾ, ਤੇ ਜਿਨ੍ਹਾਂ ਨੇ ਸਤ ਬਚਨ ਕਰਕੇ ਮੰਨਿਆ ਜੋ ਗੁਰੂ ਨੇ ਕਿਹਾ। ਆਓ ਅਸੀਂ ਬਾਣੀ ਚੋਂ ਦੇਖੀਏ, ਧੰਨ ਗੁਰੂ ਨਾਨਕ ਸਾਹਿਬ ਦਾ ਇੱਕ ਬਚਨ ਹੈ ਕਿ ਸਤ ਬਚਨੀ ਵਿਕੇ ਹੋਏ ਨੇ ਗੁਰੂ ਦੇ ਚਰਨਾਂ ਵਿੱਚ, ਸਤ ਬਚਨੀ ਸਮਰਪਿਤ ਨੇ ਆਪਣੇ ਗੁਰੂ ਦੇ ਚਰਨਾਂ ਵਿੱਚ। ਹਜ਼ੂਰ ਦਾ ਮਾਰੂ ਰਾਗ ਵਿੱਚ ਬਚਨ ਹੈ, ਦੋ ਤਰ੍ਹਾਂ ਦੇ ਜਗਿਆਸੂ ਨੇ ਗੁਰੂ ਕੋਲ, ਇੱਕ ਨੌਕਰ ਹੈ ਤੇ ਦੂਸਰਾ ਗੁਲਾਮ ਹੈ, ਚਾਕਰ ਹੈ ਤੇ ਦੂਸਰਾ ਵਿਕਿਆ ਹੋਇਆ। ਵੈਸੇ ਸਨਮਾਨ ਦੋਨਾਂ ਨੂੰ ਦਿੱਤਾ ਗਿਆ। ਨੌਕਰ ਵਿੱਚ ਅਰਜ਼ ਕਰਨਾ ਹੁੰਦਾ, ਚਾਕਰ ਵਿੱਚ ਤੇ ਗੁਲਾਮ ਵਿੱਚ ਥੋੜਾ ਜਿਹਾ ਫਰਕ ਹੈ। ਉਹ ਅੰਤਰ ਇੰਨਾ ਕਿ ਜੋ ਨੌਕਰ ਹੈ ਉਹਨੂੰ ਹਰ ਹਫ਼ਤੇ ਤਨਖਾਹ ਦਿੰਦੇ ਆ, ਹਰ ਮਹੀਨੇ ਤਨਖਾਹ ਦਿੱਤੀ ਜਾਂਦੀ ਹੈ, ਤੇ ਕਈ ਵਾਰੀ ਨੌਕਰ ਜਿਹੜਾ ਉਹ ਮਰਜ਼ੀ ਆਵੇ ਤੇ ਹਫ਼ਤੇ ਬਾਅਦ ਕਹਿ ਸਕਦਾ ਕਿ ਆਪਣੇ ਬੰਦੇ ਦਾ ਪ੍ਰਬੰਧ ਕਰਿਓ ਕਿ ਅਗਲੇ ਵੀਕ ਜਾਂ ਅਗਲੇ ਮਹੀਨੇ ਤੋਂ ਮੈਂ ਕੰਮ ਕਰ ਨਹੀਂ ਆਉਣਾ, ਤੇ ਮਾਲਕ ਕੀ ਕਰੇਗਾ? ਉਹਨੇ ਕਿਹਾ ਤੂੰ ਮੈਨੂੰ ਤਨਖਾਹ ਦੇਣਾ, ਮੈਂ ਵੱਧ ਕੰਮ ਕਰ ਦੇਣਾ, ਪਰ ਮੈਂ ਮਹੀਨਾ ਪਹਿਲਾਂ ਤੈਨੂੰ ਦੱਸ ਦਿੱਤਾ ਮੈਂ ਤੇਰੇ ਕੋਲ ਕੰਮ ਨਹੀਂ ਕਰਨਾ। ਪਰ ਗੁਲਾਮ ਨਹੀਂ ਇਹ ਕਹਿ ਸਕਦਾ, ਗੁਲਾਮ ਕਹਿ ਸਕਦਾ ਕਿ ਮੈਂ ਛੱਡ ਕੇ ਚੱਲਿਆ, ਕਿ ਮੈਂ ਅਗਲੇ ਮਹੀਨੇ ਨਹੀਂ ਆਉਣਾ। ਚਾਕਰ ਤਨਖਾਹ ਲੈਂਦੇ ਨੇ ਹਰ ਮਹੀਨੇ, ਪਰ ਗੁਲਾਮ ਇੱਕ ਵਾਰੀ ਪੈਸੇ ਦੇ ਕੇ ਖਰੀਦਿਆ ਜਾਂਦਾ ਹੈ, ਤੇ ਜਿਹੜਾ ਇੱਕ ਵਾਰੀ ਮਾਲਕ ਦੇ ਦਰ ਤੇ ਵਿਕ ਜਾਏ ਮਰਦੇ ਦਮ ਤੱਕ ਉਹਨੂੰ ਮਾਲਕ ਦੇ ਦਰ ਤੇ ਰਹਿਣਾ ਪੈਂਦਾ ਹੈ। ਮਹਾਰਾਜ ਕਹਿੰਦੇ ਨੇ ਜਿਸ ਦਰ ਤੇ ਚੱਲਣਾ ਤੇ ਫਿਰ ਜੇ ਚਾਕਰ ਬਣਨਾ ਤੇ ਚਾਕਰ ਵੀ ਸੱਤ ਬਚਨੀ ਬਣੀ, ਤੇ ਜੇ ਵੇਖੀ ਗਏ ਤੇ ਫਿਰ ਮਰਜ਼ੀ ਕੋਈ ਨਾ ਰਹੀ। ਹਜ਼ੂਰ ਦੇ ਬਚਨ ਨੇ ਮੁੱਲ ਖਰੀਦੀ ਲਾਲਾ ਗੋਲਾ, ਇਤ ਮਾਰਗ ਚੱਲੇ ਭਾਈ ਅੜੇ। ਹੁਣ ਗੁਰੂ ਦੀ ਕਾਰ ਉਹੀ ਮੰਨੇਗਾ ਜਿਹੜਾ ਵਿਕਿਆ ਹੋਇਆ। ਮੁੱਲ ਖਰੀਦੀ ਲਾਲਾ ਗੋਲਾ, ਮੇਰਾ ਨਾਉ ਸੁਭਾਗਾ, ਗੁਰ ਕੀ ਬਚਨੀ ਖਾਟ ਬਿਕਾਨਾ, ਜਿੱਤ ਲਾਇਆ ਤਿਤ ਲਾਗਾ। ਜਿੱਤ ਲਾਇਆ ਜੋ ਗੁਰ ਕਹੇ, ਜਿੱਤ ਲਾਇਆ ਤਿਤ ਲਾਗਾ, ਤੇਰੇ ਲਾਲੇ ਕਿਆ ਚਤੁਰਾਈ, ਸਾਹਿਬ ਕਾ ਹੁਕਮ ਨਾ ਕਰਨਾ ਜਾਈ, ਮਾਂ ਲਾਲੀ ਪਿਓ ਲਾਲਾ ਮੇਰਾ ਹਉ ਲਾਲੇ ਕਾ ਜਾਇਆ, ਲਾਲੀ ਨਾਚੈ ਲਾਲਾ ਗਾਵੈ, ਭਗਤ ਕਰੂੰ ਤੇਰੀ ਰਾਇਆ, ਪੀਏ ਤਾਂ ਪਾਣੀ ਆਣੀ ਮੀਰਾ, ਖਾਏ ਤਾਂ ਪੀਸਣ ਜਾਉ ਜੋ ਗੁਰੂ ਕਹਿ। ਇਹਦੇ ਸਿਰ ਮੈਂ ਅਰਥ ਕਰਨੇ ਚਾਹੁੰਦਾ, ਪੀਏ ਤਾਂ ਪਾਣੀ ਆਣੀ ਮੀਰਾ, ਮੀਰਾ ਦਾ ਅਰਥ ਹੈ ਪਾਤਸ਼ਾਹ। ਖੇ ਸਤਿਗੁਰੂ ਪਾਤਸ਼ਾਹ ਹੁਕਮ ਕਰੋ, ਜੇ ਪਿਆਸ ਲੱਗੀ ਹੈ ਤੇ ਪਾਣੀ ਲੈ ਕੇ ਆਵਾਂ, ਖਾਏ ਤਾਂ ਪੀਸਣ ਜਾਉ, ਜੇ ਭੁੱਖ ਲੱਗੀ ਹੈ ਦਾਣੇ ਪੀ ਕੇ ਤਾਜ਼ਾ ਆਟਾ ਲਿਆਵਾਂ, ਪ੍ਰਸ਼ਾਦਾ ਤਿਆਰ ਕਰਾਂ, ਖਾਏ ਤਾਂ ਪੀਸਣ ਜਾਉ, ਪੱਖਾ ਫੇਰੀ ਪੈਰ ਬਲੋਵਾਂ, ਜਪਤ ਰਹਾਂ ਤੇਰਾ ਨਾਉ। ਤੇ ਅਗਲੀ ਬੇਨਤੀ ਹੈ, ਦੇਖੋ ਇੱਥੇ ਕੋਈ ਚਾਰ ਦਿਨ ਸੇਵਾ ਕਰੇ, ਕਹਿੰਦਾ ਆਖਰ ਸਾਡੀ ਸੇਵਾ ਦੀ ਕੀਮਤ ਕੀ। ਤੇ ਵਿਕਿਆ ਹੋਇਆ ਕਹਿੰਦਾ ਮਾਲਕਾ ਤੇਰੇ ਘਰ ਦਾ ਲੂਣ ਖਾ ਕੇ ਹਰਾਮ ਕਰ ਗਿਆ, ਤੂੰ ਕਿਰਪਾ ਕਰਕੇ ਮੈਨੂੰ ਬਖਸ਼ ਲਵੀ। ਲੂਣ ਹਰਾਮੀ ਨਾਨਕ ਲਾਲਾ ਬਖਸ਼ੇ ਤੁਦ ਵਡਿਆਈ, ਜੋ ਗੁਰੂ ਕਹਿੰਦੇ ਨੇ। ਇੱਥੇ ਇੱਕ ਉਦਾਹਰਨ ਹੈ, ਇੱਕ ਸਮਰਾਟ ਰਾਜਾ ਹੋਇਆ, ਇਹ ਸੁਣੀ ਸੁਣਾਈ ਗੱਲ ਨਹੀਂ, ਬਲਖ ਦਾ। ਉਹਦਾ ਨਾਂ ਸੀ ਹਜ਼ਰਤ ਇਬਰਾਹਿਮ ਆਦਮ ਬਲਖੀ, ਬਲਖ ਦਾ ਰਹਿਣ ਵਾਲਾ ਸੀ। ਉਹਨੇ ਇੱਕ ਦਿਨ ਮਕਾਨ ਦੀ ਛੱਤ ਤੇ ਕਿਸੇ ਆਦਮੀ ਨੂੰ ਦੌੜਦਿਆਂ ਦੇਖਿਆ, ਆਵਾਜ਼ ਸੁਣੀ, ਆਹਟ ਪੈਰਾਂ ਦੀ ਸੁਣਾਈ ਦਿੱਤੀ। ਇਹ ਰਾਜਾ ਆਪਣੇ ਮਹੱਲ ਚੋਂ ਬਾਹਰ ਵਿਹੜੇ ਚ ਆਇਆ ਤੇ ਰਾਤ ਨੂੰ ਆਵਾਜ਼ ਦੇ ਕੇ ਕਹਿੰਦਾ ਇਸ ਵੇਲੇ ਕੌਣ। ਤੇ ਜਿਹੜਾ ਛੱਤ ਉੱਤੇ ਦੌੜ ਰਿਹਾ ਸੀ, ਹਨੇਰਾ ਸੀ, ਚਿਹਰਾ ਨਹੀਂ ਉਹਦਾ ਦਿਸਿਆ। ਕਹਿਣ ਲੱਗਾ ਬਾਦਸ਼ਾਹ ਮੈਂ ਚੋਰ ਨਹੀਂ, ਤੂੰ ਆਰਾਮ ਨਾਲ ਆਪਣੇ ਘਰ ਬੈਠ। ਉਹਨੇ ਕਿਹਾ ਵੀ ਮਕਾਨ ਤੇ ਕਿਉਂ ਦੌੜ ਰਿਹਾ ਛੱਤ ਤੇ। ਕਹਿਣ ਲੱਗਾ ਮੇਰਾ ਊਠ ਗਵਾਚਾ, ਮੈਂ ਲੱਭਣ ਵਾਸਤੇ ਤੇਰੀ ਛੱਤ ਤੇ ਆਇਆ, ਕਿਤੇ ਊਠ ਛੱਤ ਤੇ ਨਾ ਹੋਵੇ। ਉਹਨੇ ਵਿਹੜੇ ਚ ਖਲੋ ਕੇ ਕਿਹਾ ਮੂਰਖ, ਤੇਰਾ ਚਿਹਰਾ ਨਹੀਂ ਮੈਨੂੰ ਦਿਸਦਾ, ਪਰ ਤੇਰੀ ਮੂਰਖਤਾਈ ਸ਼ਬਦਾਂ ਚੋਂ ਝਲਕਦੀ ਏ, ਕਦੀ ਊਠ ਵੀ ਮਕਾਨ ਦੀ ਛੱਤ ਤੇ ਚੜੇ ਨੇ। ਉਹਨੇ ਕਿਹਾ ਕਿਉਂ। ਇਬਰਾਹਿਮ ਬਲਖੀ ਨੇ ਕਿਹਾ ਅਸੰਭਵ ਕਹਿ, ਨਾਮੁਮਕਿਨ ਕਹਿ, ਕਦੀ ਊਠ ਛੱਤ ਤੇ ਨਹੀਂ ਚੜਦੇ। ਕਹਿਣ ਲੱਗਾ ਚੇਤੇ ਰੱਖੀ, ਜਿਹੜਾ ਤੂੰ ਹੀ ਵਾਸ਼ਨਾ ਵਿੱਚ ਫਸਿਆ ਥਾਂ ਥਾਂ ਤੇ ਰੱਬ ਦੀਆਂ ਗੱਲਾਂ ਪੁੱਛਣੇ, ਜੇ ਊਟ ਛੱਤ ਤੇ ਨਹੀਂ ਚੜ ਸਕਦੇ ਤੇ ਵਾਸ਼ਨਾ ਵਿੱਚ ਫਸਿਆ ਹੋਇਆ ਨੂੰ ਨਾਮ ਦਾ ਰਸ ਵੀ ਨਹੀਂ ਆ ਸਕਦਾ। ਉਹਨੇ ਇੱਕ ਗੱਲ ਕਹੀ, ਉਹ ਚਲਾ ਗਿਆ। ਇਹਦੀ ਜ਼ਿੰਦਗੀ ਵਿੱਚ ਇੱਕ ਠੋਕਰ ਵੱਜੀ, ਕੌਣ ਸੀ। ਫਿਰ ਇਹਨੇ ਬਾਜ਼ਾਰ ਵਿੱਚੋਂ ਇੱਕ ਗੁਲਾਮ ਖਰੀਦਿਆ। ਸਿਰ ਮੇਰੀ ਇੱਕ ਬੇਨਤੀ, ਜੋ ਗੁਰੂ ਕਹਿੰਦਾ ਹੈ ਬੜਾ ਮੁਸ਼ਕਲ, ਕਿਉਂਕਿ ਮਨ ਜਿਹੜਾ ਆਪਣੀਆਂ ਖੁਜਤਾਂ ਕਰਦਾ। ਤੇ ਗੁਰੂ ਗ੍ਰੰਥ ਸਾਹਿਬ ਵਿੱਚ ਇੱਕ ਬਚਨ ਹੁੰਦਾ, ਜਿੰਨਾ ਬੰਦਾ ਖੁਜਤੀ ਹੋਵੇਗਾ ਉਹਨਾਂ ਅੰਦਰੋਂ ਮੈਲਾ ਹੋ ਜਾਏਗਾ। ਗੁਰਮਤ ਸਾਚੀ ਖੁਜਤ ਦੂਰ। ਦੇਖੋ ਇਸ ਤੁਕ ਨੂੰ ਗੁਰੂ ਨਾਨਕ ਸਾਹਿਬ ਦੇ ਬਚਨ ਨੇ, ਜੋ ਗੁਰੂ ਕਹਿੰਦੇ ਨੇ ਉਹ ਹੀ ਸੱਚੇ। ਖੁਜਤ ਦੂਰ, ਜਿੰਨੀਆਂ ਖੁਜਤੀ ਹੋਵੇਗਾ ਉਹਨਾਂ ਬੰਦਾ ਦੂਰੀ ਬਣ ਜਾਏਗੀ ਗੁਰੂ ਤੋਂ। ਬਹੁਤ ਸਿਆਣਪ ਲਾਗੈ ਧੂਰ, ਧੂਰ ਦਾ ਅਰਥ ਚਰਨ ਧੂੜ ਨਹੀਂ, ਧੂਰ ਦਾ ਅਰਥ ਮਿੱਟੀ। ਜਿੰਨਾ ਸਿਆਣਾ ਹੋ ਗਿਆ ਉਹਨਾਂ ਅੰਦਰੋਂ ਮੈਲਾ ਹੋ ਗਿਆ। ਹਜ਼ੂਰ ਨੇ ਇਹ ਬਚਨ ਕਹਿ, ਉਹਨੇ ਖਰੀਦ ਕੇ ਲਿਆਂਦਾ ਗੁਲਾਮ, ਤੇ ਉਹ ਸੋਹਣਾ ਸੁਨੱਖਾ ਸੀ ਨੌਜਵਾਨ। ਇਬਰਾਹਿਮ ਬਲਖੀ ਨੇ ਪੁੱਛਿਆ ਕਿ ਇਹ ਨੌਜਵਾਨ ਤੂੰ ਕੀ ਖਾਣਾ ਪਸੰਦ ਕਰੇਗਾ। ਤੇ ਉਹਨੇ ਕਿਹਾ ਮਾਲਕ, ਜੋ ਆਪਣੇ ਹੱਥਾਂ ਨਾਲ ਦੇ ਲਏਗਾ देंगा बस वही खा लांगा। उन्हें क्या आखिर तेरी भी कोई चीज खाण प्रति तेरी भावना होवे जेड़ी चीज तेनू ज्यादा स्वादी लगे। कह लगा नहीं नहीं जो तुसी दे दोगे हाथ च मेरे लिए अमृत ही है। उन्हें क्या फिर आ घर है मेरा किस थां ते तू रहना पसंद करेगा। कहिंदा जिथे रखोगे ओही मेरे लिए सब कुछ है। उन्हें तीसरी गल पूछी तू कपड़े कैसे पाने पसंद करेगा बस्तर। उन्हें क्या जो दोगे वह पालांगा। चौथा सवाल किया उन्हें कि तेनू किस नाम नाल पुकारा। कहन लगा जो नाम लोगे बस वही ठीक है। थोड़ा जा तलखी चा गया बलखी। उन्हें क्या तू चलाकी कर रहे है मैं तेनू चार सवाल पूछे ने खाना रहना पहनना ते नाम हर गल ते तू कही जा रहे है जो दोगे खांगा जिथे रखोगे रह जांगा जो पैरन द्यांग दोगे पहला पहन लांगा जिस नाम तो पुकारोगे मेरा वही नाम होएगा तेरी अपनी मर्जी कोई नहीं। उन्हें क्या मालक गुस्से च ना आयो मेरी मर्जी तो उदो ही मुक गई जदों तुसी खरीद के ले आए से। विकिया होया दी कोई मर्जी नहीं। बाबा जी ने बाणी च कहा कि विके हुए तां कहिंदे ने जैसी आग्या कीनी ठाकुर तिस ते मुख नहीं मोहरियो। इत मार्ग चले भाईड़े गुर कहे सो कार कमाए जियो। जो गुरु कहिंदा उन्हूं मन लै। साहब कहिंदे जैसी आग्या कीनी ठाकुर तिस ते मुख नहीं मोहरियो। सहज आनंद रखियो ग्रह भीतर उठ उआहूं को तोरियो। गुर कहे सो कार कमाए जियो। आग्या में भूख सोई कर सूखा सोग हरख नहीं जान्यो। जो जो हुक्म पायो साहिब को सो माथे ले मान्यो। जो कह दिता मालक सत है। भाई साहब जो शब्द पढ़ रहे सन सच्चे पातशाह का कि अब हम चली ठाकुर पै हार एक कार ही है। जब हम शरण प्रभु की आई राख प्रभु भावे मार। तेरी मर्जी रख ले तेरी मर्जी धक्के मार के बाहर कढ़ दे। मैं बेनती करा एक कथा करनी बड़ी सौखी जे इत्थे कोई उच्ची शब्द बोलदा आपां कहिंदे आ वी मेरी बेइज्जती। महाराज कहिंदे नहीं जेड़े गुरु दर ते विके ने वह कह रहे ने मालक अब हम चली ठाकुर पैहार। जब हम शरण प्रभु की आई राख प्रभु भावे मार। लोकन की चतुराई उपमा ते बैसंतर जार। कोई भला कहो भावे बुरा कहो हम तन दियो है टार। जदो शरीर ही भेटा कर दिता चंगा मंदा की। गुरु साहब ने बाणी च कहा जो गुरु कहिंदे ने। पहली गल तो भाई मेरे तो इन्ने सवाल पूछे ने कि मन टिक जाए रस्ता लब जाए मेरा अंदर गुरु नल मिल जाए। ते सब तो पहली गल ए अपना तर्क छड़ के जो गुरु कहिंदा उन्हूं सत बचन करके मान। देखो इत्थे मैं एक उदाहरण दे दिया। करतारपुर ऐसियां घटनावां वापरियां सिर्फ एक ट्यूक मात्र कन रस ली साखी नहीं। सानू गुरु जी ने पूरने पा के दसिया ठंड बड़ी पई संगत बहुत ज्यादा आई। ते गुरु नानक साहब ने इको गल कही सी बेटा बच्चियो संगत बहुत आई है लंगर ना मस्ताने को जान। सामने किकर है इनू खिलाओ मिठाई डिगेगी। इनू बच्चियां वाली साखी ना समझियो। ये साखी कहिंदी एक पासे हुक्मी बंदा है ते दूजे पासे सियाणप है। सियाणप कई बारी गल सही कर दीए पर जेड़ा हुक्मी है ओदी खेड तां ब्लाइंड फेथ वाली है। उन्हां क्या बेटा इसनू खिलाओगे इथों मठियाई डिगेगी। ते दोनों पुत्रां दी इको ही उत्तर सी। कहन लगे किकर नू खिलाया कंधे तां डिगदे ने सूला तो मिल गया पर मठियाई ए असंभव ए कदाचित नहीं हो सकता। उन्हें कह नहीं बेटे तुसी भरोसा करके खिलाओ तो सही किकर नू। कहन लगे महाराज इस उम्र च केड़ी गल पै कर दे। कोल बाबा लहना साहब खलोते ने इको गल के पुरखा किकर नू मठियाई लगती है झूणा दियो टाण नू खिलाओ। बस इको वारी शब्द सुनिया पुरखा बस किकर ते चढ़ गए। हुण इतिहासकार तां कहिंदा भी मठियाई भी डिगी इच कोई शक नहीं। ਜਿੱਥੇ ਸਮਰੱਥ ਗੁਰੂ ਦੀ ਗੱਲ ਆ ਜਾਏ ਪਿਆਰਿਓ, ਜੋ ਮਰਦਿਆਂ ਨੂੰ ਜ਼ਿੰਦਗੀ ਦੇ ਸਕਦਾ ਤੇ ਸੂਲਾਂ ਤੋਂ ਮਠਿਆਈ ਕਿਹੜੀ ਗੱਲ ਹੈ? ਇਹ ਤਾਂ ਛੋਟੀ ਜਿਹੀ ਇੱਕ ਬਾਤ ਹੈ। ਹੁਣ ਇੱਥੇ ਜਿਹੜੀ ਸਵਾਲ ਪੈਦਾ ਹੋਇਆ, ਬਾਬਾ ਲਹਿਣਾ ਸਾਹਿਬ ਕਿੱਕਰ ਤੇ ਚੜੇ ਨੇ, ਪੁੱਤਰ ਕਹਿ ਰਹੇ ਨੇ ਨਹੀਂ ਸੂਲਾਂ, ਤੇ ਜੇ ਲੋਜਿਕ ਜੇ ਤਰਕ ਦੇਖੋ ਤੇ ਤਰਕ ਕਹਿੰਦਾ ਨਹੀਂ, ਕਿੱਕਰ ਨੂੰ ਸੂਲ ਹੀ ਲੱਗੇਗੀ, ਕਿੱਕਰ ਨੂੰ ਮਠਿਆਈ ਕਦੀ ਨਹੀਂ। ਪਰ ਹੁਕਮੀ ਬੰਦਾ ਕਹਿ ਰਿਹਾ ਕਿ ਮੇਰਾ ਸੰਬੰਧ ਸੂਲਾਂ ਨਾਲ, ਮੇਰਾ ਸੰਬੰਧ ਕਿੱਕਰ ਨਾਲ ਨਹੀਂ, ਮੇਰਾ ਸੰਬੰਧ ਤਾਂ ਗੁਰੂ ਦੇ ਮੁੱਖ ਚੋਂ ਨਿਕਲੇ ਬਚਨ ਚ ਹੈ। ਜੇ ਇਹ ਕਹਿੰਦਾ ਵੀ ਸੂਲਾਂ ਨੂੰ ਖਲਾ, ਇਹਦੇ ਵਿੱਚੋਂ ਅੰਮ੍ਰਿਤ ਝਰੇਗਾ ਤੇ ਮੈਨੂੰ ਯਕੀਨ ਹੈ ਉਹਦੇ ਵਿੱਚੋਂ ਵੀ ਝੜ ਪਵੇਗਾ। ਹੁਣ ਦੋ ਚੀਜ਼ਾਂ ਨੇ, ਇੱਕ ਸੱਤ ਬਚਨ ਕਰਨ ਵਾਲੇ, ਤਾਂ ਹੀ ਤਾਂ ਸਾਹਿਬ ਨੇ ਕਿਹਾ ਸੋ ਸਿੱਖ ਸਖਾ ਬੰਧ ਪੈ ਭਾਈ, ਜੋ ਗੁਰਕੇ ਭਾਣ ਜੇ ਗੁਰਕੇ ਭਾਣੇ ਵਿੱਚ ਆਵੇ, ਆਪਣੇ ਭਾਣੇ ਜੋ ਚੱਲੇ ਭਾਈ ਸੋ ਵਿਛੜ ਚੋਟਾਂ ਖਾਵੇ। ਜਾਂ ਸਾਹਿਬ ਨੇ ਕਿਹਾ ਕਿ ਸੇਵਕ ਸਿੱਖ ਪੂਜਨ ਸਭ ਆਵੇ, ਸਭ ਗਾਵੇ ਹਰ ਹਰ ਉੱਤਮ ਬਾਣੀ, ਗਾਵਿਆ ਸੁਣਿਆ ਤਿੰਨ ਕਾ ਹਰ ਥਾਂ ਪਾਵੇ, ਜਿਨ ਸਤਿਗੁਰ ਕੀ ਆਗਿਆ। ਸਤ ਸਤ ਕਿਹਾ, ਇਹ ਨਹੀਂ ਕਿਹਾ ਸੋਚ ਕੇ ਦੱਸਾਂਗਾ ਕੱਲ ਨੂੰ। ਹੁਣ ਅੰਮ੍ਰਿਤ ਦੀ ਗੱਲ ਚੱਲਦੀ ਹੈ, ਭਾਈ ਸਾਹਿਬ ਵੀ ਅੱਜ ਕਹਿ ਰਹੇ ਸਨ ਕਿ 20 ਤਰੀਕ ਨੂੰ ਸ਼ਾਇਦ ਅਗਲੇ ਮਹੀਨੇ ਅੰਮ੍ਰਿਤ ਸੰਚਾਰ ਹੋਣਾ। ਦੇਖੋ ਅੰਮ੍ਰਿਤ ਦੀ ਗੱਲ ਚੱਲੇ, ਕਈਆਂ ਦਾ ਤੇ ਕੁਦਮ ਕਹਿਣਗੇ ਕਥਾ ਚੋਂ ਕਿਹੜੇ ਪਾਸੇ ਤੁਰ ਪਏ। ਅਕਸਰ ਬੰਦੇ ਕਹਿੰਦੇ ਨੇ ਸਲਾਹ ਕਰਕੇ ਦੱਸਾਂਗੇ। ਇੱਕ ਮੇਰੀ ਬੇਨਤੀ ਹੈ, ਦਾਰੂ ਪੀਂਦਿਆਂ ਕਦੀ ਕਿਸੇ ਘਰਦਿਆਂ ਨੇ ਸਲਾਹ ਨਹੀਂ ਕਰਨ ਗਿਆ ਬੰਦਾ? ਇਹ ਤਾਂ ਨਹੀਂ ਕਿਹਾ ਵੀ ਤਾਂ ਵੀ ਪਹਿਲਾਂ ਸਲਾਹ ਕਰ ਲਈਏ। ਅੰਦਰ ਮੈਲੀ ਗੰਦੀ ਬਿਰਤੀ ਨਾਲ ਦੇਖਣਾ ਭੈਲਿਆ ਮਣਾ, ਕਦੀ ਤੂੰ ਕਿਸੇ ਪਰਿਵਾਰ ਦੇ ਜੀ ਨਾਲ ਸਲਾਹ ਕੀਤੀ ਹੈ? ਮੇਰੀ ਮਲੀਨ ਵਾਸ਼ਨਾ, ਮੈਂ ਸਲਾਹ ਕਰਨਾ? ਧਰਮ ਦੇ ਰਸਤੇ ਤੇ ਚੱਲਣ ਵਾਸਤੇ ਸਲਾਹਾਂ। ਗੁਰੂ ਗ੍ਰੰਥ ਸਾਹਿਬ ਦੇ ਬਚਨ ਨੇ ਕਿ ਮੌਤ ਕਦੀ ਕਿਸੇ ਨਾਲ ਮਤਾ ਨਹੀਂ ਪਖਾਂਦੀ। ਕਿਹਦੇ ਨਾਲ ਸਲਾਹ ਕਰਨ ਤੁਰੇ ਹੈ? ਜੇ ਮੌਤ ਨੇ ਬਿਨਾਂ ਸਲਾਹ ਕੀਤਿਆਂ ਤੈਨੂੰ ਲੈ ਜਾਣਾ ਤੇ ਗੁਰੂ ਵਾਲੇ ਪਾਸੇ ਸਲਾਹਾਂ ਨਹੀਂ ਕਰਨੀਆਂ। ਜੋ ਗੁਰੂ ਕਹਿੰਦਾ ਉਹਨੂੰ ਸਤ ਬਚਨ ਕਰਕੇ ਮੰਨਣ ਵਿੱਚ ਹੀ ਬੜਾ ਹੈ, ਜੋ ਸਤਿਗੁਰੂ ਕਹਿੰਦੇ। ਇੱਥੇ ਇੱਕ ਉਦਾਹਰਨ ਹੈ ਕਿ ਜੋ ਗੁਰੂ ਜੀ ਨੇ ਕਹਿ ਦਿੱਤਾ ਪਹਿਲੀ ਗੱਲ ਉਹਦੇ ਤੇ ਪਹਿਰਾ ਦੇ, ਉਹਨੂੰ ਸਤ ਬਚਨ ਕਰਕੇ ਮੰਨ ਲੈ। ਹਜ਼ੂਰ ਸੱਚੇ ਪਾਤਸ਼ਾਹ ਨੇ ਕਿਹਾ ਆਗਿਆ ਨੂੰ ਸਤ ਬਚਨ ਕਰਕੇ, ਤੇ ਜਿਨ੍ਹਾਂ ਨੇ ਸਤ ਬਚਨ ਹੋ ਕੇ ਆਗਿਆ ਮੰਨੀ ਉਹਨਾਂ ਦੇ ਜੀਵਨ ਗੁਰੂ ਗ੍ਰੰਥ ਸਾਹਿਬ ਚੋਂ ਦੇਖੋ। ਆਪਾਂ ਵੀ ਆਗਿਆ ਦੀ ਗੱਲ ਕਰਨੇ ਆ, ਪਰ ਆਗਿਆ ਜਾਂ ਹੁਕਮ ਅੱਧਾ ਕੁ ਹਿੱਸਾ ਚੰਗਾ ਲੱਗਦਾ। ਸੁੱਖ ਆਵੇਗਾ ਤੇ ਗੁਰੂ ਦਾ ਹੁਕਮ ਚੰਗਾ, ਦੁੱਖ ਵਿੱਚ ਤਾਂ ਆਪਾਂ ਵੀ ਕਹਿਣ ਲੱਗ ਪੈਂਦੇ ਹਾਂ ਜੀ ਕਿਉਂ। ਜਿਸ ਲਾਭ ਹੋਵੇ ਤੇ ਕਹਾਂਗੇ ਹੁਕਮ ਚੰਗਾ, ਘਾਟਾ ਪੈਂਦਾ ਹੋਵੇ ਆਖਾਂਗੇ ਹੁਕਮ ਕਾਹਦਾ ਚੰਗਾ। ਚਾਰ ਬੰਦੇ ਸਰਪਾਓ ਦਿੰਦੇ ਹੋਣ, ਮਾਣ ਦਿੰਦੇ ਹੋਣ ਤੇ ਕਹਾਂਗੇ ਚੰਗਾ, ਤੇ ਚਾਰ ਬੰਦੇ ਕਿਤੇ ਈਰਖਾਂ ਵਸ ਬੇਇੱਜ਼ਤੀ ਕਰਦੇ ਹੋਣ, ਉਹ ਬਰਦਾਸ਼ਤ ਨਹੀਂ ਹੁੰਦੀ। ਪਰ ਜਿੱਥੇ ਹੁਕਮ ਦੀ ਗੱਲ ਹੈ ਨਾ, ਉੱਥੇ ਤਾਂ ਮਰਨ ਚ ਭਲਾ ਹੈ। ਤੇ ਭਗਤ ਕਬੀਰ ਸਾਹਿਬ ਦਾ ਇੱਕ ਸ਼ਬਦ ਹੈ ਕਿ ਹੁਕਮੀ ਬੰਦਾ ਕਹਿੰਦਾ ਫੁਰਮਾਨ ਤੇਰਾ ਸਿਰੇ ਉੱਪਰ, ਫਿਰ ਨਾ ਕਰਤ ਵਿਚਾਰ। ਜੋ ਤੁਸੀਂ ਹੁਕਮ ਦੇ ਦਿੱਤਾ, ਇਹ ਕਿਵੇਂ ਕਹਿ ਦਿਆਂ ਵੀ ਇਹਦੇ ਤੇ ਵਿਚਾਰ ਕਰੋ, ਮੈਂ ਮੰਨ ਨਹੀਂ ਸਕਦਾ। ਫੁਰਮਾਨ ਤੇਰਾ ਸਿਰੇ ਉੱਪਰ, ਫਿਰ ਨਾ ਕਰਤ ਵਿਚਾਰ। ਤੂੰ ਹੀ ਦਰਿਆ ਤੂੰ ਹੀ ਕਰੀਆ, ਤੁਝੈ ਤੇ ਨਿਸਤਾਰ। ਬੰਦੇ ਬੰਦਗੀ ਇੱਕ ਤਿਆਰ, ਇੱਕ ਤਿਆਰ ਉੱਥੇ ਪਾਠ ਹੈ ਪਰ ਅਰਥ ਨੇ ਇਖਤਿਆਰ ਧਾਰਨ ਕਰਨਾ। ਬੰਦੇ ਬੰਦਗੀ ਇੱਕ ਤਿਆਰ, ਸਾਹਿਬ ਰੋਸ ਧਰੋ ਕੇ ਪਿਆਰ ਜੋ ਗੁਰ ਕਹੇ। ਸਾਹਿਬ ਤਾਂ ਕਹਿੰਦੇ ਨੇ ਇੱਥੋਂ ਤੱਕ ਕਿ ਆਗਿਆ ਵਿੱਚ ਰਹੋ, ਜੋ ਕਹਿੰਦਾ ਉਹਨੂੰ ਸਤ ਕਰਕੇ ਮੰਨ ਲੈ। ਭਾਈ ਗੁਰਦਾਸ ਸਾਹਿਬ ਦੀ ਉਹ ਪੌੜੀ ਜਿਹੜੇ ਸਾਰੇ ਪੜ੍ਹਤਾ ਦਿੰਦੇ ਆ, ਮੁਰਦਾ ਹੋਏ ਮੁਰੀਦ ਨਾ ਗੱਲੀ ਹੋਵਣਾ, ਇਵੇਂ ਜੋ ਗੁਰ ਕਹੇ ਸੋਈ ਪਲ ਮਾਨੋ। ਮੁਰਦਾ ਹੋਏ ਮੁਰੀਦ ਨਾ ਗੱਲੀ ਹੋਵਣਾ, ਸਬਰ ਸਿਦਕ ਸ਼ਹੀਦ ਭਰਮ ਭੋ ਖੋਵਣਾ, ਗੋਲਾ ਮੁੱਲ ਖਰੀਦ ਕਾਰੇ ਜੋਵਣਾ, ਨਾ ਤਿਸ ਭੁੱਖ ਨਾ ਨੀਂਦ ਨਾ ਖਾਣਾ ਸੋਵਣਾ, ਪੀਣ ਹੋਏ ਜਦੀਦ ਪਾਣੀ ਢੋਵਣਾ, ਪੱਖੇ ਦੀ ਤਾਗੀਦ ਪੱਗ ਮਲ ਧੋਵਣਾ, ਸੇਵਕ ਹੋਏ ਸੰਜੀਦ ਨਾ ਹੱਸਣ ਰੋਵਣਾ, ਦਰ ਦਰਵੇਸ਼ ਰਸੀਦ ਪਿਰਮ ਰਸ ਪੋਵਣਾ, ਚੰਦ ਮੁਬਾਰਕ ਈਦ ਪੁੱਗ ਖਲੋਵਣਾ। ਪੰਜਾਬੀ ਦੇ ਸ਼ਬਦ ਨੇ ਨਾ। ਕਹਿਣ ਲੱਗੇ ਮੁਰਦਾ ਹੋਵੇ, ਮੁਰੀਦ ਹੋਵੇ ਜਿਹੜਾ ਆਪਣੇ ਆਪ ਨੂੰ ਮਾਰ ਜਾਂਦਾ ਹੈ। ਧੰਨ ਧੰਨ ਬਾਬਾ ਬੁੱਢਾ ਸਾਹਿਬ ਇਸੇ ਸ਼ਬਦ ਨਾਲ ਹੀ मन च आया कि उस सिख नूं जिथे भी गुरु ने खड़िया कीता है ना, उन्हें किते नहीं क्या मालक नहीं इथे नहीं, ध्यान दिया जी मेरी ये थां नहीं। मैं दो घटनावां अपना जरूर सांझियां करनियां चाहना। जे सतगुरु ने करतारपुर कह बुढ़िया ए शब्द वरते, असी अदब नाल ही कहना धन धन बाबा बुढ़ा साहब जी कि वापस चला जा, ते नाल बख्शीश दे दित्ती सी उस दिन पढ़िया तेरे तो ओले कदे ना हो सन, सत बचन करके चले गए। जे उस महापुरख नूं कहा गया कि चबाल दे नेड़े वे बीड़ साहब, आपां बीड़ साहब ही कहने आ जिथे माता गंगा जी अरदास करन वास्ते पहुंचे, बाबा बुढ़ा साहब ने अरदास कीती, ते जदों अरदास कीती अस्सों दा महीना सी, उदों असल विच भादो लंघ चुल्ला चक्का सी, अस्सों सी, झोने दे खेत लहरांदे पए सन। दो वरी गए माता जी, जो इतिहास कहिंदा है। हुण आपां कहांगे जी ये पहली वरी दा जिक्र अक्सर साडे बंदे घट करदे आ, उहदा कारण इवे च किहड़ी गल है, पाप गुनाह किहड़ा है, इन दसीए कि गुरु का भावे महल गुरु के घरों भी होवे, इस घर विच तां सेवा उहदी परवान है जिहड़ा हत्थी निम्रता नाल सेवा करदा। जिहनूं असीं पॉजिटिव लाहांगे तां माता जी गए ने, जदों दूजी वारी गए ते उहनां दे शीश दे उपर लस्सी वाला सी भांडा, मक्खण सी, गंढा सी, मिस्सी रोटी सी, ते धन बाबा बुढ़ा साहब वट ते बैठे सन खेत दी वट ते झोने। देखिया माता गंगा जी नूं, गुरबिलास छेवीं च लिखिया भी उठ के खड़े हो गए। माता साहब जी नूं देख के जिवें बच्चा नचदा इस तरह इक्को दम खेड़े च, ते जदों माता जी नेड़े आए कहिंदे ने उस वेले उन्हां यही शब्द कह नजदीक आया नूं कहन लगे कि मां अज मैनूं सुबह दी भुख लगी, तू मां है मैं बच्चा वां। देखो सिख दी निम्रता, उम्र करके देखो माता गंगा जी नाल वड्डे ने, तुसी मां को मैं बच्चा हां, अज मैनूं भुख लगी, मैनूं पता लग गया भी बच्चे दी भुख मेरे पेट दी भुख मां तू समझनी है। माता जी ने देखिया खुश ने, रख के कुजा थले भांडा थले खोल के कपड़े पूना ही कह लिए सी, ते पूना ही कहिंदे सन उदों, विसे प्रशादे रखे, ते उस वेले धन बाबा बुढ़ा साहब प्रशादा छकदे ने, नाले कहिंदे ने मां अमृत, नाले मां दे हत्थां दी बनी हुई रोटी ने। सच जे किसे खुश किस्मत नूं नसीब हुंदी है, मेरी बेनती समझ नूं इमोशनल जां जज्बात च ना लिजाना, मां दी रोटी दा रस ही कुछ होर है। मां दे हत्थ दी रोटी कहन लगे अमृत, ते जदों अत दे खुश ने, ते माता जी ने इको गल कही साईं वालिओ तुहाडियां पहुंचां ने एक बेनती करना ही है। कहन लगे मां हुक्म बच्चा वां, कहन लगे इस कुख नूं भाग लगे। उसे वेले शब्द की कह, मैं सोचना महापुरख दे बचन, देखो शायद इत्थे मैं शब्द रिपीट कर रहा हूं, मैं याद भुल जांदा कई बारी। उन्होंने उठ के नहीं कहा तू ठाकुर तू पै अरदास करने, सिख दी करनी देखो, हाथ दे विच रोटी, रोटी उत्ते गंढा, कोई गल च पल्लू नहीं पाया, पहुंची कोई आत्मा ने कहा मां देण वाला तो अमृतसर बैठा है। कहन लगे उन्हें नहीं ता तुहाडे कोल भेजिया, ते इक्को दम कहन लगे जे मेरे कोल भेजिया ते गंडे ते मुक्की मार के कहने तुमरे ग्रह प्रगटे को जोधा, तेरे घर विच महाबली सूरमा पैदा होवेगा। हुण किन्नी कु देर लगी, उस सिख दा रोम रोम गुरु च भिजा है, वो जो कुछ बोलेगा वो अरदास है। उन्हें बैठे ने भी कह दिता गंडे ते मुक्की मार के पुत्र पैदा होवेगा, तुमरे ग्रह प्रगटे को जोधा। माता जी खुश हो गए, तुरदिया कहिंदे ने मां मैं तो नदीन कढ़न वाला घाई सिख हां, यह मैनू मान गुरु अर्जन देव ने दिता है, दाता दा मालिक तो खुद आप है, यह निम्रता है। देखो इस घटना तो बाद धन बाबा बुढ़ा साहब जी दे बचन ਗੁਰੂ ਹਰਗੋਬਿੰਦ ਸਾਹਿਬ ਜੀ ਦੀ ਆਮਦ ਹੋਈ, ਗੁਰੂ ਕੀ ਵਡਾਲੀ ਛੇਵੇਂ ਪਾਤਸ਼ਾਹ ਪ੍ਰਗਟ ਹੋਏ। ਧੰਨ ਬਾਬਾ ਬੁੱਢਾ ਸਾਹਿਬ ਦੇਖਣ ਗਏ, ਜਦੋਂ ਦੇਖਦਿਆਂ ਆਪਣੀ ਗੋਦ ਚ ਲਿਆ। ਇਤਿਹਾਸ ਕਹਿੰਦਾ ਨਾਮ ਵੀ ਧੰਨ ਬਾਬਾ ਬੁੱਢਾ ਸਾਹਿਬ ਨੇ ਰੱਖਿਆ, ਬੜਾ ਪਿਆਰ ਕੀਤਾ। ਜਦੋਂ ਬਾਲਕ ਹਰਗੋਬਿੰਦ ਸਾਹਿਬ ਚੱਲਣ ਜੋਗੇ ਤੁਰਨ ਜੋਗੇ ਹੋਏ, ਸਰੀਰ ਦਾ ਵਿਕਾਸ ਹੋਇਆ, ਗੱਲ ਪੜ੍ਹਾਈ ਦੀ ਤਾਲੀਮ ਦੀ ਚੱਲੀ, ਇਤਿਹਾਸ ਅੰਦਰ ਗੁਰੂ ਅਰਜੁਨ ਦੇਵ ਨੇ ਵੱਡੇ ਭਰਾਤਾ ਮਹਾਂਦੇਵ ਜੀ ਤੋਂ ਪੁੱਛਿਆ ਕਿ ਬਾਲਕ ਦੀ ਤਾਲੀਮ, ਅਖੀਰ ਤੇ ਗੱਲ ਆਈ ਧੰਨ ਬਾਬਾ ਬੁੱਢਾ ਸਾਹਿਬ ਜੀ, ਉਹ ਪੜ੍ਹਾਣਗੇ। ਪ੍ਰਿੰਸੀਪਲ ਗੰਗਾ ਸਿੰਘ ਉਹਨਾਂ ਨੇ ਬੜੇ ਸੋਹਣੇ ਤੇ ਸ਼ਬਦ ਲਿਖੇ ਨੇ, ਉਹ ਕਹਿੰਦੇ ਨੇ ਜਦੋਂ ਬਾਬਾ ਬੁੱਢਾ ਸਾਹਿਬ ਜੀ ਨੂੰ ਬੁਲਾਇਆ ਕਿ ਬਾਲਕ ਹਰਗੋਬਿੰਦ ਨੂੰ ਆਪ ਜੀ ਨੇ ਗੁਰਬਾਣੀ ਆਪ ਜੀ ਨੇ ਪੜ੍ਹਾਉਣਾ, ਸ਼ਸਤਰ ਵਿੱਦਿਆ, ਘੋੜ ਸਵਾਰੀ, ਤੈਰਾਕੀ, ਤੇ ਕਹਿੰਦੇ ਧੰਨ ਬਾਬਾ ਬੁੱਢਾ ਸਾਹਿਬ ਨੇ ਹੱਥ ਜੋੜ ਕੇ ਕਿਹਾ ਸੱਚੇ ਪਾਤਸ਼ਾਹ, ਕੋਈ ਵਿਦਵਾਨ, ਕੋਈ ਗ੍ਰੰਥਾਂ ਦਾ ਗਿਆਤਾ ਉਹ ਲੱਭੋ, ਮੈਂ ਤਾਂ ਸਿਰਫ ਇੱਕ ਸਾਦਾ ਜਿਹਾ ਸਿੱਖ, ਤੇਰੇ ਹੁਕਮ ਨੂੰ ਕਮਾਣ ਵਾਲਾ, ਤੁਸੀਂ ਕਿਰਪਾ ਕਰੋ ਮੇਰੇ ਤੇ। ਤੇ ਮਹਾਰਾਜ ਜੀ ਨੇ ਇੱਕੋ ਗੱਲ ਕਹੀ, ਕਹਿ ਲੱਗੇ ਮੇਰੇ ਬੇਟੇ ਨੂੰ ਉਹ ਕੁਛ ਪੜ੍ਹਾ ਦਿਓ ਜਿਹੜੀ ਪੜ੍ਹਾਈ ਨੂੰ ਦੇਖ ਕੇ ਆਦਿ ਗੁਰੂ ਨੇ ਤੁਹਾਨੂੰ ਬਚਪਨ ਵਿੱਚ ਬੱਚੇ ਤੋਂ ਬੁੱਢਾ ਬਣਾ ਦਿੱਤਾ ਸੀ। ਜਦੋਂ ਆਹ ਗੱਲ ਕਹੀ ਨਾ, ਉਹ ਪੜ੍ਹਾ ਦਿਓ ਜੋ ਬਚਪਨ ਵਿੱਚ ਤੁਸੀਂ ਗੁਰੂ ਨਾਨਕ ਸਾਹਿਬ ਕੋਲੋਂ ਪੜ੍ਹਿਆ। ਤੇ ਕਹਿੰਦੇ ਧੰਨ ਬਾਬਾ ਬੁੱਢਾ ਸਾਹਿਬ ਦੇ ਨੇਤਰ ਭੇਜਾਏ, ਕਹਿਣ ਲੱਗੇ ਮਾਲਕਾ ਵਰਤਣਾ ਤੂੰ ਹੈ ਤੇ ਮਾਨ ਇਸ ਸਰੀਰ ਨੂੰ ਦੇਣਾ ਪਿਆ। ਬਾਬਾ ਬੁੱਢਾ ਸਾਹਿਬ ਨੇ ਗੁਰੂ ਹਰਗੋਬਿੰਦ ਸਾਹਿਬ ਨੂੰ ਪੜ੍ਹਾਈ ਕਰਾਈ। ਧਿਆਨ ਦਿਆ ਜੇ ਗੁਰੂ ਨੇ ਕਿਹਾ ਮੱਝਾਂ ਗਾਵਾਂ ਦੀ ਸੰਭਾਲ ਕਰਨੀ ਹੈ ਸੱਤ ਬਚਨ, ਜੇ ਗੁਰੂ ਨੇ ਕਿਹਾ ਹਲ ਵਾਹ ਕੇ ਸੰਗਤਾਂ ਲਈ ਖੇਤੀ ਗੁਰੂ ਕੀ ਬੀਜਣੀ ਹੈ ਸੱਤ ਬਚਨ, ਜੇ ਗੁਰੂ ਨੇ ਕਿਹਾ ਵੀ ਤੁਸੀਂ ਤਪ ਲਾਣਾ ਸੱਤ ਬਚਨ, ਜੇ ਗੁਰੂ ਨੇ ਕਿਹਾ ਸਰੋਵਰ ਦੀ ਟੋਕਰੀ ਚੁੱਕ ਸਿਰ ਤੇ ਸੱਤ ਬਚਨ, ਗੁਰੂ ਕੇ ਸਿੱਖੋ, ਜੇ ਉਸੇ ਮਹਾਂਪੁਰਖ ਨੂੰ ਕਿਹਾ ਕਿ ਅਸੀਂ ਗੁਰੂ ਗ੍ਰੰਥ ਸਾਹਿਬ ਦਾ ਸਵਰੂਪ ਲਿਖਣ ਲੱਗੇ ਹਾਂ, ਤੁਸੀਂ ਹਰਿਮੰਦਰ ਵਿੱਚ ਬੈਠ ਕੇ ਸੰਗਤ ਨੂੰ ਉਪਦੇਸ਼ ਦੇਣਾ, ਤੇ ਨਾਲ ਕਹਿ ਦਿੱਤਾ ਸਾਧ ਸੰਗਤ ਜੀ ਬਾਬਾ ਬੁੱਢਾ ਸਾਹਿਬ ਦੀ ਰਸਨਾ ਤੇ ਗੁਰੂ ਨਾਨਕ ਦਾ ਨਿਵਾਸ ਹੈ, ਜੋ ਕੁਝ ਇਹ ਕਹਿਣਗੇ ਸਾਰੀ ਸੰਗਤ ਸੱਤ ਬਚਨ ਕਰਕੇ ਮੰਨੇ। ਉਸ ਸਮੇਂ ਦਰਮਿਆਨ ਬਾਬਾ ਬੁੱਢਾ ਸਾਹਿਬ ਬੀੜ ਤੋਂ ਆ ਗਏ ਸਨ। ਜਦੋਂ ਗੁਰੂ ਗ੍ਰੰਥ ਸਾਹਿਬ ਦੀ ਤਿਆਰੀ ਕੀਤੀ ਏ, ਸੰਪਾਦਨਾ ਹੋਈ ਏ, ਹਰਿਮੰਦਰ ਸਾਹਿਬ ਵਿੱਚ ਧੰਨ ਬਾਬਾ ਬੁੱਢਾ ਸਾਹਿਬ ਬੈਠਦੇ ਨੇ, ਰੋਜ਼ ਸੰਗਤ ਆਉਂਦੀ ਏ, ਨਮਸਕਾਰ ਕਰਦੀ ਏ, ਬਾਬਾ ਬੁੱਢਾ ਸਾਹਿਬ ਉਪਦੇਸ਼ ਦਿੰਦੇ ਨੇ। ਦੇਖੋ ਚਾਕਰੀ ਗੁਰੂ ਘਰ ਦੀ, ਇਤ ਮਾਰਗ ਚੱਲੇ ਭਾਈ ਅੜੇ, ਗੁਰ ਕਹੇ ਸੋਕਾਰ ਕਮਾਏ ਜੀਓ, ਜੇ ਖੇਤਾਂ ਵਿੱਚ ਬਿਠਾਇਆ ਤਾਂ ਵੀ ਸੱਤ, ਜੇ ਪੜ੍ਹਾਈ ਕਰਾਉਣ ਲਾਇਆ ਤਾਂ ਵੀ ਸੱਤ, ਜੇ ਹਰਿਮੰਦਰ ਸਾਹਿਬ ਵਿੱਚ ਬਿਠਾਇਆ ਤੇ ਤਾਂ ਵੀ ਸੱਤ, ਇਸ ਤੋਂ ਅੱਗੇ ਕਦੀ ਦੇਖੋ ਟੋਕਰੀ ਸਿਰ ਤੇ ਚੁੱਕੀ ਤਾਂ ਵੀ ਸੱਤ, ਤੇ ਅੱਜ ਗੁਰੂ ਗ੍ਰੰਥ ਸਾਹਿਬ ਦਾ ਸਵਰੂਪ ਤਿਆਰੀ ਹੋ ਗਈ। ਇਤਿਹਾਸ ਮੁਤਾਬਕ ਰਾਤ ਵੀ ਮੈਂ ਸੰਤ ਸਾਗਰ ਅਰਜ਼ ਕਰਕੇ ਆਇਆ, ਸ਼ਬਦ ਦੁਹਰਾ ਰਿਹਾ, ਜਿਹਦੇ ਸਿਰ ਤੇ ਕਦੀ ਟੋਕਰੀ ਚੁਕਾਈ ਸੀ ਉਹਦੇ ਸੀਸ ਤੇ ਅੱਜ ਗੁਰੂ ਗ੍ਰੰਥ ਸਾਹਿਬ ਦਾ ਸਵਰੂਪ ਰੱਖਣਾ ਹੈ। ਹੁਕਮੀ ਬੰਦਾ ਹੈ ਨਾ, ਕਿਤੇ ਤਰਕ ਹੈ? ਇਹ ਕਹਿਣ ਮੈਂ ਬਾਬੇ ਨਾਨਕ ਦੇ ਸਾਹਮਣੇ ਮੈਂ ਤਿਲਕ ਲਾਉਣ ਵਾਲਾ ਸਾਂ, ਕਹਿੰਦੇ ਨਹੀਂ, ਬਸ ਇੱਕ ਵਾਰੀ ਵਿਕ ਗਏ ਹਾਂ ਮਾਲਕ, ਤੂੰ ਭਾਵੇਂ ਕਲਗੀਆਂ ਲਾ ਕੇ ਆ ਜਾ, ਤੂੰ ਭਾਵੇਂ ਲੰਬੇਰੇ ਦਾੜੇ ਵਾਲਾ ਬਣ ਕੇ ਆ ਜਾ, ਤੂੰ ਭਾਵੇਂ 60 ਸਾਲ ਦਾ ਬਜ਼ੁਰਗ ਗਾਗਰ ਚੁੱਕ ਕੇ ਆ ਜਾ, ਜਦੋਂ ਮੈਂ ਵਿਕ ਗਿਆ ਮੈਨੂੰ ਪਹਿਚਾਣ ਹੈ ਮੇਰਾ ਗੁਰੂ ਕਿੱਥੇ, ਮੈਂ ਸੱਤ ਬਚਨ ਕਰਕੇ ਮੰਨਣਾ। ਧੰਨ ਬਾਬਾ ਬੁੱਢਾ ਸਾਹਿਬ, ਹਰਿਮੰਦਰ ਸਾਹਿਬ ਤੋਂ ਪ੍ਰਕਾਸ਼ ਵਾਲੀ ਇੱਕ ਰਾਤ ਪਹਿਲਾਂ ਬਾਬਾ ਬੁੱਢਾ ਸਾਹਿਬ ਜੀ ਨੂੰ ਰਾਮ ਸਰ ਬੁਲਾਇਆ। ਉਹ ਬੇਰੀ ਅੱਜ ਵੀ ਕਾਇਮ ਹੈ, ਤੇ ਇੱਥੇ ਪਿਛਲੇ ਸਾਲ ਵੀ ਮੈਂ ਉਸ ਗੁਰੂ ਘਰ ਬੇਨਤੀ ਕੀਤੀ ਸੀ। ਜਦੋਂ ਵੀ ਇਤਿਹਾਸਕ ਅਸਥਾਨ ਤੇ ਜਾਈਏ, ਕਦੀ ਸਿਰਫ ਬਾਹਰਮੁਖੀ ਬੋਰਡ ਪੜ੍ਹ ਕੇ ਨਾ ਆ ਜਾਈਏ, ਸਿਰਫ ਆਪਣੇ ਬਾਹਰ ਦੇ ਦਰਸ਼ਨ ਕਰਕੇ ਨਹੀਂ, ਜਿਸ ਥਾਂ ਤੇ ਗੁਰੂ ਨੇ ਬਾਣੀ ਉਚਾਰਨ ਕੀਤੀ, ਕਿਸੇ ਸਿੱਖ ਨੇ ਭਗਤੀ ਕੀਤੀ, ਕੋਈ ਘਟਨਾ ਵਾਪਰੀਏ, ਉੱਥੇ 15 ਮਿੰਟ, ਅੱਧਾ ਘੰਟਾ, ਘੰਟਾ ਸਿਮਰਨ ਵਿੱਚ ਬੈਠੀਏ। ਜਿਹੜੀਆਂ ਤਰੰਗਾਂ ਉੱਥੇ ਬੰਦਗੀ ਦੀਆਂ ਪਈਆਂ ਨੇ, ਜਦੋਂ ਸਾਡਾ ਅੰਦਰ ਟਿਕੇਗਾ ਉਹ ਤਰੰਗਾ ਸਾਡੇ ਤੇ ਅਸਰ ਕਰ ਜਾਣਗੀਆਂ। ਉਹ ਤਰੰਗਾ ਮਰਦੀਆਂ ਥੋੜਾ ਨੇ, ਅੱਜ ਵੀ ਉੱਥੇ ਅਰਜ਼ ਕਰਕੇ ਆਇਆ, ਸਿਰਫ ਇੱਕ ਸਮਝਣ ਲਈ ਉਦਾਹਰਨ ਹੈ ਕਿ ਫੋਨ ਸਾਡੇ ਸਾਰਿਆਂ ਕੋਲ ਹੈ, ਇਹਦੇ ਵਿੱਚੋਂ ਬਲੂਟੁੱਥ ਦਾ ਫੰਕਸ਼ਨ ਖੁੱਲਾ ਹੋਵੇ ਤੇ ਕਿਤੇ ਵੀ ਜਾਓ ਤੇ ਜਿੰਨੇ ਰਸਤੇ ਵਿੱਚ ਗੋਰੇ ਕਾਲੇ ਜੇ ਭਾਵੇਂ ਕਿਹੜੇ ਕਿਹੜੇ ਵੱਖ ਵੱਖ ਲੋਕ ਹੋਣ, ਉਹਨਾਂ ਦੇ ਫੋਨ ਦੇ ਜੇ ਬਲੂਟੁੱਥ ਖੁੱਲੇ ਨੇ ਤੇ ਸਾਡਾ ਫੋਨ ਉਹਨਾਂ ਦੇ ਮੈਸੇਜ, ਉਹਨਾਂ ਦੇ ਸੰਦੇਸ਼ ਕਹਿ ਚੁੱਕੇ ਪਕੜੀ ਜਾਂਦਾ ਹੈ ਨਾ ਪਿਆਰਿਓ। ਸੱਚਾਈ ਇਹ ਵੇ, ਇਹ ਬੰਦੇ ਦੇ ਦਿਮਾਗ ਨੇ ਕੱਢਿਆ। ਜੇ ਇੱਕ ਬਲੂਟੁੱਥ ਖੁੱਲ੍ਹਾ ਤੇ ਰਸਤੇ ਦੇ ਸਾਰੇ ਮੈਸੇਜ ਉਹ ਆਪਣੇ ਵਿੱਚ ਖਿੱਚੀ ਜਾਂਦਾ, ਜਿਹਦੇ ਅੰਦਰ ਦਾ ਗੁਰੂ ਨੇ ਭਾਵਨਾ ਦਾ ਬਲੂਟੁੱਥ ਖੋਲ ਦਿੱਤਾ, ਉਹ ਕਿਤੇ ਵੀ ਬਹਿਗਾ ਤਰੰਗਾਂ ਨੂੰ ਕੈਚ ਕਰੀ ਜਾਏਗਾ। ਸਿਰਫ ਸਮਝਣ ਲਈਏ, ਉਹ ਬੇਰੀ ਦੇ ਥੱਲੇ ਜਿੱਥੇ ਸੁਖਮਨੀ ਸਾਹਿਬ ਉਚਾਰਨ ਕੀਤੀ, ਧੰਨ ਬਾਬਾ ਬੁੱਢਾ ਸਾਹਿਬ ਜਿਹਨੂੰ ਹਰਿਮੰਦਰ ਸਾਹਿਬ ਤੋਂ ਬੁਲਾ ਲਿਆ ਕਿ ਬਾਬਾ ਜੀ ਰਾਤ ਰਾਮਸਰ ਟਿਕਣਾ ਹੈ। ਧੰਨ ਬਾਬਾ ਬੁੱਢਾ ਸਾਹਿਬ ਸਤ ਬਚਨ ਕਰਕੇ ਆ ਗਏ। ਉਸ ਰਾਤ ਕੇਵਲ ਗੁਰੂ ਗ੍ਰੰਥ ਸਾਹਿਬ ਮੰਜੇ ਤੇ ਸਨ, ਖੁਦ ਗੁਰੂ ਅਰਜੁਨ ਦੇਵ ਸਮੇਤ ਸੰਗਤ ਤੇ ਜ਼ਮੀਨ ਦੇ ਉੱਪਰ ਲੇਟੇ ਨੇ, ਜ਼ਮੀਨ ਤੇ ਵਿਸ਼ਰਾਮ ਕੀਤਾ। ਮਹਿਮਾ ਪ੍ਰਕਾਸ਼ ਵਿੱਚ ਲਿਖਿਆ ਕਿ ਭੂਮ ਸੈਨ ਸਭ ਤਾਹਾਂ ਬਿਰਾਜੇ, ਸ੍ਰੀ ਗੁਰੂ ਗ੍ਰੰਥ ਮੰਜੀ ਪਰ ਰਾਜੇ। ਸਾਰੇ ਜ਼ਮੀਨ ਤੇ ਜਦੋਂ ਵਿਸ਼ਰਾਮ ਕਰਦੇ ਪਏ ਨੇ, ਸੁਭਾ ਪ੍ਰਕਾਸ਼ ਹੋਣਾ, ਗੁਰੂ ਅਰਜੁਨ ਦੇਵ ਜੀ ਦੇਖਦੇ ਨੇ ਕਿ ਸਵੇਰੇ ਗ੍ਰੰਥੀ ਸਾਹਿਬ ਕੌਣ ਹੋਵੇ, ਕੌਣ ਇਸ ਗ੍ਰੰਥ ਦੀ ਸੇਵਾ ਕਰੇ। ਸਾਰਿਆਂ ਨੂੰ ਦੇਖਿਆ, ਕੁਰ ਪ੍ਰਤਾਪ ਸੂਰਜ, ਉਹਦੇ ਚ ਲਿਖਿਆ ਧੰਨ ਬਾਬਾ ਬੁੱਢਾ ਸਾਹਿਬ ਜ਼ਮੀਨ ਤੇ ਨੇ, ਵਿਸ਼ਰਾਮ ਕਰ ਰਹੇ ਨੇ। ਉਹਨਾਂ ਦਾ ਚਿਹਰਾ ਰਾਤ ਨੂੰ ਸੁੱਤਿਆਂ ਵੀ ਦੀਵੇ ਦੇ ਲੋ ਵਿੱਚ ਵੀ ਉਹ ਡਲਕਾ ਮਾਰਦਾ ਹੈ। ਗੁਰੂ ਅਰਜਨ ਦੇਵ ਲੰਘਦੇ ਨਾ, ਧੰਨ ਬਾਬਾ ਬੁੱਢਾ ਸਾਹਿਬ ਜੀ ਕੋਲ ਖੜੇ ਹੋ ਗਏ। ਜਦੋਂ ਉੱਥੇ ਖੜੇ ਹੋਏ ਤੇ ਉੱਥੇ ਖਲੋਤਿਆਂ ਦੋ ਸ਼ਬਦ ਕਹੇ, ਕਹਿਣ ਲੱਗੇ ਹੇ ਵਾਹਿਗੁਰੂ ਧੰਨ ਗੁਰੂ ਨਾਨਕ ਸਾਹਿਬ, ਤੁਹਾਡਾ ਸ਼ੁਕਰ, ਉਹ ਸਿੱਖ ਵੀ ਮਿਲ ਗਿਆ ਜਿਹਨੇ ਰੋਮ ਰੋਮ ਬਾਣੀ ਨੂੰ ਜੀਆ ਹੈ, ਜਿਹਨੇ ਬਾਣੀ ਕਮਾਈ ਹੈ। ਇਤਿਹਾਸਕ ਗ੍ਰੰਥ ਵਿੱਚ ਲਿਖਿਆ, ਚਾਰ ਗੁਰੂ ਕੀ ਸੇਵਾ ਕਰੀ ਪਾਇਓ ਪਰਮ ਨਿਧਾਨ, ਸੇਵਕ ਕੀ ਇਹ ਵੱਤ ਹੈ ਸ਼੍ਰੀ ਮੁਖ ਕੀਓ ਬਖਾਨ। ਕਹਿਣ ਲੱਗੇ ਏਡਾ ਵੱਡਾ ਸੇਵਾਧਾਰ, ਇਹ ਤਾਂ ਗ੍ਰੰਥ ਸਾਹਿਬ ਦੀ ਸੇਵਾ ਦੇ ਲਾਇਕ ਕੇਵਲ ਧੰਨ ਬਾਬਾ ਬੁੱਢਾ ਸਾਹਿਬ ਨੇ। ਅੰਮ੍ਰਿਤ ਵੇਲੇ ਸੰਗਤ ਉੱਠੀ, ਇਸ਼ਨਾਨ ਕੀਤਾ, ਬਾਬਾ ਬੁੱਢਾ ਸਾਹਿਬ ਉੱਥੇ ਇਸ਼ਨਾਨ ਕਰ ਹਜ਼ੂਰ ਦੇ ਨਾਲ ਆਪਣੇ ਰੋਜ਼ ਦੇ ਨੇਮ 'ਚ ਬੈਠੇ ਤੇ ਸਤਿਗੁਰੂ ਨੇ ਅੰਮ੍ਰਿਤ ਵੇਲੇ ਪ੍ਰਕਾਸ਼ ਕੀਤਾ ਸੀ, ਆਵਾਜ਼ ਦਿੱਤੀ ਬਾਬਾ ਜੀ, ਤੇ ਉਸ ਵੇਲੇ ਉਮਰ ਕਿੰਨੀ ਹੈ ਬਾਬਾ ਜੀ ਦੀ? ਦੇਖੋ ਕਈ ਵਾਰੀ ਸੋਚੀਦਾ ਕਿ 1506 ਜਨਮ ਹੈ ਬਾਬਾ ਬੁੱਢਾ ਸਾਹਿਬ ਦਾ, 1604 ਨੂੰ ਗੁਰੂ ਗ੍ਰੰਥ ਸਾਹਿਬ ਦਾ ਪਹਿਲਾ ਪ੍ਰਕਾਸ਼ ਹੈ ਹਰਿਮੰਦਰ ਸਾਹਿਬ ਵਿੱਚ। ਜਿਸ ਦਿਨ ਬਾਬਾ ਬੁੱਢਾ ਸਾਹਿਬ ਨੇ ਪ੍ਰਕਾਸ਼ ਕੀਤਾ, ਬਾਬਾ ਜੀ ਦੀ ਉਮਰ 98 ਸਾਲ ਦੀ ਸੀ। ਉਹ ਮਹਾਂਪੁਰਖ 98 ਸਾਲ ਦੀ ਉਮਰ ਤੇ ਆਵਾਜ਼ ਦਿੱਤੀ, ਬਾਬਾ ਸਾਹਿਬ ਮਹਾਰਾਜ ਹੁਕਮ, ਪਿੱਛੇ ਬੈਠਦੇ ਸਨ ਤੁਸੀਂ ਅੱਗੇ ਆਓ। ਸੱਚੇ ਪਾਤਸ਼ਾਹ ਜੀ ਹੁਕਮ, ਮੈਂ ਕਹਿੰਦਾ ਵਾਹ ਹੁਕਮ ਦੀ ਕਾਰ। ਕਦੀ ਉਸ ਬਜ਼ੁਰਗ ਦੇ ਸਿਰ ਤੇ ਮਿੱਟੀ ਦੀ ਟੋਕਰੀ ਸੀ ਤਾਂ ਵੀ ਸੱਤ ਬਚਨ, ਅੱਜ ਉਹਦੇ ਸੀਸ ਤੇ ਕਿਹਾ ਬਾਬਾ ਜੀ ਗੁਰੂ ਗ੍ਰੰਥ ਸਾਹਿਬ ਦਾ ਸਵਰੂਪ ਆਪਣੇ ਸੀਸ ਤੇ ਰੱਖੋ, ਅੱਗੇ ਤੁਸੀਂ ਚੱਲੋ, ਚਵਰ ਕਰਦੇ ਅਸੀਂ ਪਿੱਛੇ ਚੱਲਾਂਗੇ। ਤੇ ਹਜ਼ੂਰ ਨੇ ਉਸ ਦਿਨ ਸ਼ਬਦ ਵਰਤਿਆ ਸੀ ਬੁੱਢਾ ਸਾਹਿਬ। ਇਹ ਸਾਰੇ ਤੁਸੀਂ ਸੁਣਦੇ ਹੋ ਪਹਿਲੇ ਪ੍ਰਕਾਸ਼ ਨੂੰ। ਕਹਿਣ ਲੱਗੇ ਬੁੱਢਾ ਸਾਹਿਬ ਆਪ ਅੱਗੇ ਤੁਰੋ, ਸਾਹਿਬ ਬੁੱਢਾ ਆਗੈ ਕੀ ਨਾ ਤੇ ਪਾਛੈ ਸਤਿਗੁਰ ਸੁਖ ਲੀਨਾ। ਹਰਿਮੰਦਰ ਸਾਹਿਬ ਪਹੁੰਚੇ, ਧੰਨ ਬਾਬਾ ਬੁੱਢਾ ਸਾਹਿਬ ਸਵਰੂਪ ਸੀਸ ਤੇ, ਗੁਰੂ ਅਰਜੁਨ ਦੇਵ ਚਵਰ ਕਰਦੇ ਗਏ, ਹਰਿਮੰਦਰ ਸਾਹਿਬ ਅੰਦਰ ਕੀਰਤਨ ਹੋ ਰਿਹਾ ਸੀ। ਉਸ ਦਿਨ ਕਹਿੰਦੇ ਨੇ ਆਸਾ ਕੀ ਵਾਰ ਸੰਪਨ ਹੋਈ। ਹੁਣ ਤਾਂ ਚਲੋ ਮਰਿਆਦਾ ਹੈ ਨਾ, ਭਾਈ ਸਾਹਿਬ ਬੈਠੇ ਨੇ, ਗੁਰਮੁਖ ਪਿਆਰੇ ਭਾਈ ਗੁਰਬਚਨ ਸਿੰਘ ਉੱਥੋਂ ਸੇਵਾ ਕਰਕੇ ਆਏ, ਦੁਪਹਿਰੇ ਦਾ ਕੀਰਤਨ ਹੁੰਦਾ ਉਹ ਬਾਬਾ ਸ਼ਾਮ ਸਿੰਘ ਜੀ ਨੇ ਸ਼ੁਰੂ ਕੀਤਾ ਸੀ ਆਸਾ ਦੀਵਾਰ ਤੋਂ ਪਹਿਲਾਂ। ਉਹਨਾਂ ਮਹਾਂਪੁਰਖਾਂ ਨੇ 70 ਸਾਲ ਕੀਰਤਨ ਕੀਤਾ ਬਿਨਾਂ ਨਾਗਾ, 70 साल कीता है। अज भी हरिमंदर साहिब च पहली देग की अरदास बाबा शाम सिंह जी दे डेरे तो आउंदी, देग उत्थों दी होर कितों भी देग नहीं बाकी आउंदी, बाहरों कोई नहीं आउंदी, सिर्फ एक देग होवे। उन्हां बारे कहा जांदा है कि 70 साल निरंतर कीर्तन कीता, मोढ़े ते सरंदा हुंदा सी, बाहर झोली रखी हुंदी सी, ते ओह की करदे सन, झोली कपड़े दे विच खुरपा होना, कीर्तन तो बाद कबूतरां दियां विठां खुरच खुरच के झोली च पाई जानियां, सारा दिन परिक्रमा च रहना। ते जे किसे पुछ लिया भी आ झोली च की, मैं फिर बेनती करा, हुक्म कमाण वाले दा जीवन वखरा जे सियाणप करन वालियां दी जिंदगी वखरी है। एक खिन विचों मैं निकलिया, जे पुछना बाबा जी ए की, कबूतरां दियां विठां नूं कहना ए तां हीरे ते लालड़ियां ने, मोती चोना पिया। एक दिन थोड़ा जिहा शरीर ढिला होया ते बाबा शाम सिंह जी नूं ए समकाली होए ने संत बाबा अतर सिंह मस्तुआने वालियां दे, संत बाबा सुंदर सिंह जी भिंडरां वाले, नाल ही स्थान है उन्हां दा। ढिले होए एक दिन ते सेवादारा ने कहा बाबा जी अज शरीर ढिला है, तुसी कीर्तन रहन दिओ। कह लगे अज जा लैन दिओ, कल नहीं जावांगा। आए कदी देखो कीर्तन कीता सरंदे नाल, दुपहरे दा जिहड़ा आसां की वार तो पहला हुंदा, कीर्तन करके ते सरंदा बंद करके कहिंदे ने धन गुरु रामदास जी मैं इस करके जीना वा तेरे दरबार की हाजरी भरां, जिदन तेरे दरबार की हाजरी ना भरेगी मैनू शरीर विचों बाहर लै जाए, मैं इस करके नहीं जीना, मैं खाना पीना है, जिन्नी दिन तक तेरी हाजरी भरी जाए मैं जीना वा तेरे दरबार लई, ते जे मैं मंजे ते पिया होवां तेरे दरबार च ना होवां ते मैनू दुनिया चो लै जी। सचमुच कीर्तन करके आए ते हुंदिया सार सेवादारां नूं कहिंदे ने चलो तुसी कहिंदे सी नहीं जाना, तन ते बस्तर लिया ते शरीर त्याग गए, सेवा निभाई होना। तन बाबा बुढ़ा साहिब उन्होंने स्वरूप शीश ते रखिया, हरिमंदर साहिब पहुंचे, आसन तैयार सी। बाबा साहिब दे मन च है कि शायद ताबिया गुरु अर्जन देव, स्वरूप रखण तो बाद गुरु अर्जन देव जी ने पदवी देंदिया ग्रंथी साहिब जी दी ए शब्द कह सन, बुढ़ा साहिब खोलो ग्रंथ। साहिब क्या, बुढ़ा साहिब खोलो ग्रंथ, लेहो आवाज सुने सब पंथ, अदब संग तब ग्रंथ सो खोला, ले आवाज बुढ़ा मुख बोला, सुई महला पंजवा, संतां के कारज आप खलोया, हर कम करावण आया राम। 98 साल दी उम्र विच ग्रंथी साहिब बने, 15 साल दे करीब, करीब शब्द मैं वरत रहा, वध घट भी हो सकते ने, ग्रंथी साहिब दी उन्हां ने सेवा निभाई। हुण तुसीं अगे गिनती कर लो किन्ने साल बनते ने। धन बाबा बुढ़ा साहिब उन्होंने हुक्मी बंदे बन के हुक्मी कार कमाई, हुक्म मन्या। दूसरी घटना एक होर, क्योंकि कल नूं संपन्न तक है, भावें आपने इतिहास सुनिया है सारा। धन बाबा बुढ़ा साहिब गुरु अर्जुन देव शहादत का जाम पीन तुरे ने, ते बालक हरगोबिंद गुरु हरगोबिंद साहिब नूं शब्द कहे ने, ये पुरातन सिख ने, ये आदि सिख ने, ये जो कहेंगे आपां मनना है। थोड़ा जिहा इत्थे देखियो, जो कहेंगे वो मनना है। धन गुरु अर्जन देव चले गए, शहादत हो गई। धन बाबा बुढ़ा साहिब जदों गुरु हरगोबिंद साहिब दे कोल आउंदे ने, इतिहास कहिंदा है कि सच्ची सरकार छठम पीर मीरी पीरी दे दाता जी उठ के अगों लैण वास्ते चले जांदे। एडा महान सिख। एक सिर्फ उदाहरण होर है, क्योंकि अज थोड़ा जिहा मैं धन बाबा बुढ़ा साहिब दा, क्यों जिस मकसद लई बुलाया गया, सच्ची सरकार ग्वालियर दे किले च गए, ते ग्वालियर दे किले विच ਰਾਜਸੀ ਕੈਦੀ ਰੱਖੇ ਜਾਂਦੇ ਸਨ, ਆਮ ਚੋਰ ਉਚੱਕੇ ਨਕੀ। ਅਸੀਂ ਸਾਰੇ ਕਹਿੰਦੇ ਹਾਂ ਕਿ 52 ਰਾਜੇ ਕਲੀਆਂ ਪਕੜ ਕੇ ਬਾਹਰ ਨਿਕਲੇ, ਉੱਥੇ 53 ਕੋਈ ਨਹੀਂ ਸੀ, ਸਾਰੇ ਰਾਜੀ ਸਨ, ਚੋਰ ਨਹੀਂ ਸੀ ਕੋਈ, ਬਟਪਾਰ ਨਹੀਂ ਸੀ, ਕੋਈ ਲੁਟੇਰਾ ਨਹੀਂ ਸੀ। ਅਸਲ ਵਿੱਚ ਉਹ ਜਿਹੜਾ ਕਿਲਾ ਹੈ ਉਹ ਸਿਰਫ ਰਾਜਸੀ ਕੈਦੀਆਂ ਲਈ ਸੀ, ਜਿਹੜਾ ਇੱਕ ਵਾਰੀ ਉੱਥੇ ਆ ਜਾਂਦਾ ਸੀ ਜ਼ਹਿਰ ਦੇ ਕੇ ਉਹਦੀਆਂ ਹੱਡੀਆਂ ਬਾਹਰ ਨਿਕਲਦੀਆਂ ਸਨ, ਜਿਉਂਦਾ ਕਦੀ ਵਾਪਸ ਨਹੀਂ ਸੀ ਗਿਆ। ਕੈਦੀ ਸਿਰਫ ਰਾਜੇ ਹੁੰਦੇ ਸਨ। ਧੰਨ ਗੁਰੂ ਹਰਗੋਬਿੰਦ ਸਾਹਿਬ ਗਏ, ਦਰੋਗੇ ਨੇ ਸਤਿਗੁਰੂ ਨੂੰ ਪਹਿਚਾਣ ਲਿਆ। ਉਹਨੇ ਇੱਕ ਬੇਨਤੀ ਕੀਤੀ, ਮਹਾਰਾਜ ਇਸ ਕਿਲੇ ਦੇ ਕੋਈ ਚੀਜ਼ ਨਹੀਂ ਸਕਣੀ, ਮੈਂ ਇਹਦਾ ਦਰੋਗਾ ਹਾਂ, ਪਰ ਮੇਰੇ ਸਤਿਗੁਰੂ ਮਰ ਕੇ ਜਿੰਦ ਦੇਣੀ ਹੈ, ਇਹ ਭੋਜਨ ਵਿੱਚ ਜ਼ਹਿਰ ਮਿਲਾਉਂਦੇ ਨੇ। ਦੂਜੀ ਗੱਲ, ਇੱਕ ਚੋਲਾ ਹਜ਼ੂਰ ਨੂੰ ਭੇਜਿਆ ਗਿਆ ਪਾਉਣ ਲਈ, ਜ਼ਹਿਰ ਵਾਲਾ ਪਹਿਨਣ ਤੋਂ ਇਨਕਾਰ ਕਰ ਦਿੱਤਾ। ਧੰਨ ਗੁਰੂ ਹਰਗੋਬਿੰਦ ਸਾਹਿਬ ਗਵਾਲੀਅਰ ਦੇ ਕਿਲੇ ਵਿੱਚ ਨੇ ਤੇ ਬਾਬਾ ਬੁੱਢਾ ਸਾਹਿਬ ਪੰਜਾਬ ਦੀ ਧਰਤੀ ਤੇ ਨੇ। ਉਸ ਮਹਾਂਪੁਰਖ ਦੀ ਉਮਰ 100 ਤੋਂ ਟੱਪ ਚੁੱਕੇ ਨੇ। ਦੇਖਿਆ ਵੀ ਸੰਗਤ ਕਿਤੇ ਉਦਾਸ ਨਾ ਹੋ ਜਾਏ, ਉਸ ਮਹਾਂਪੁਰਖ ਨੇ ਆਪ ਸੰਗਤ ਵਿੱਚ ਇੱਕ ਮਰਿਆਦਾ ਸ਼ੁਰੂ ਕੀਤੀ, ਜਿਹੜੀ ਅੱਜ ਵੀ ਹਰਿਮੰਦਰ ਸਾਹਿਬ ਹੈ, ਚੌਕੀ ਕੱਢੀ ਬਾਬਾ ਬੁੱਢਾ ਸਾਹਿਬ ਨੇ। ਇੱਥੇ ਪਿਛਲੇ ਸਾਲ ਅਰਜ਼ ਕੀਤੀ ਸੀ, ਮੈਂ ਸ਼ਬਦ ਦੌਰਾਨ ਲੱਗਾ, ਚੌਕੀ ਦੇ ਬਹੁ ਅਰਥ ਨੇ। ਧੰਨ ਬਾਬਾ ਬੁੱਢਾ ਸਾਹਿਬ ਨੇ ਸ਼ਬਦ ਦੀ ਚੌਕੀ ਕੱਢੀ, ਪੰਜਾਬ ਦੀ ਧਰਤੀ ਤੋਂ ਵਜ਼ੀਰਾ ਬਜ਼ੁਰਗ ਹੱਥ ਵਿੱਚ ਜੱਗ ਦੀ ਮਿਸਾਲ ਰਾਤ ਨੂੰ ਲੈਣੀ, ਨਿਸ਼ਾਨ ਸਾਹਿਬ ਪਕੜਨਾ ਤੇ ਸੰਗਤਾਂ ਦੀ ਅਗਵਾਈ ਕਰਦੇ ਹੋਏ ਧੰਨ ਧੰਨ ਬਾਬਾ ਬੁੱਢਾ ਸਾਹਿਬ ਪੰਜਾਬ ਦੀ ਧਰਤੀ ਤੋਂ ਸ਼ਬਦ ਚੌਕੀ ਕੱਢਦਿਆਂ ਗਵਾਲੀਅਰ ਦੇ ਕਿਲੇ ਜਾ ਪਹੁੰਚੇ। ਗਵਾਲੀਅਰ ਦੇ ਕਿਲਾ ਆਪ ਜੀ ਨੇ ਕਈਆਂ ਦੇਖਿਆ ਹੋਣਾ, ਉਹਦੀ ਪਰਿਕਰਮਾ ਕੀਤੀ, ਪਰਿਕਰਮਾ ਕਰਕੇ ਕਿਲੇ ਦੇ ਦਰਵਾਜ਼ੇ ਆਉਣਾ ਤੇ ਜਦੋਂ ਸਾਹਮਣੇ ਆਉਣਾ ਮੱਥਾ ਟੇਕ ਦੇਣਾ, ਫਿਰ ਪਰਿਕਰਮਾ ਕਰਨੀ ਤੇ ਮੱਥਾ ਟੇਕ ਦੇਣਾ। ਹਕੂਮਤ ਦੇ ਲੋਕਾਂ ਨੇ ਪੁੱਛ ਲਿਆ ਕਿ ਬਜ਼ੁਰਗੋ, ਕਿ ਤੁਸੀਂ ਪਰਿਕਰਮਾ ਕਰਕੇ ਇਸ ਦਰਵਾਜ਼ੇ ਵਿੱਚ ਮੱਥਾ ਕਿਉਂ ਟੇਕਦੇ ਹੋ, ਇਹੋ ਜਿਹਾ ਸਿੱਖ ਤੇ ਮਿਲੇਗਾ ਭਾਈ? ਕਹਿਣ ਲੱਗੇ, ਮੇਰੇ ਦਿਲ ਦਾ ਸ਼ਹਿਨਸ਼ਾਹ ਇੱਥੇ ਬੈਠਾ ਹੈ, ਜਿੰਨਾ ਰਾਹਾਂ ਤੋਂ ਲੰਘ ਕੇ ਗਿਆ ਉਹ ਮਿੱਟੀ ਆਪਣੇ ਮਸਤਕ ਤੇ ਲਾਣ ਆਇਆ। ਧੰਨ ਬਾਬਾ ਬੁੱਢਾ ਸਾਹਿਬ, ਉਹਨਾਂ ਨੇ ਚੌਕੀ ਕੱਢੀ, ਹਜ਼ੂਰ ਗਵਾਲੀਅਰ ਦੇ ਕਿਲੇ ਤੋਂ ਵਾਪਸ ਆਏ। ਬਾਬਾ ਜੀ ਨੇ ਆਉਣ ਦੀ ਖੁਸ਼ੀ ਵਿੱਚ ਦੀਪਾਵਲੀ ਕੀਤੀ, ਦੀਵੇ ਮਚਾ ਕੇ ਖੁਸ਼ੀ ਜ਼ਾਹਿਰ ਕੀਤੀ। ਧੰਨ ਗੁਰੂ ਹਰਗੋਬਿੰਦ ਸਾਹਿਬ ਨੇ ਜਦੋਂ ਬਾਬਾ ਬੁੱਢਾ ਸਾਹਿਬ ਜੀ ਦੀ ਚੌਕੀ ਕੱਢੀ, ਸੁਣੀ, ਦੇਖੀ ਤੇ ਇਹ ਬਚਨ ਕੀਤਾ ਸੀ, ਬਾਬਾ ਸਾਹਿਬ ਜੀ ਤੁਹਾਡੀ ਕੱਢੀ ਹੋਈ ਚੌਕੀ ਜੁਗੋ ਜੁਗ ਅਟਲ ਹੋਵੇਗੀ। ਭਾਵਨਾ ਵਾਲੇ ਸਿੱਖ ਅਰਦਾਸਾਂ ਕਰਨਗੇ, ਅਰਦਾਸਾਂ ਪੂਰੀਆਂ ਹੋਣਗੀਆਂ, ਅਸੀਂ ਬਚਨ ਕੀਤਾ ਤੁਹਾਡੀ ਚੌਕੀ ਵਿੱਚ ਅਸੀਂ ਸ਼ਾਮਲ ਹੋਇਆ ਕਰਾਂਗੇ। ਹੁਣ ਇਹ ਮਿੱਥ ਤਾਂ ਹੈ ਨਹੀਂ, ਇੱਥੇ ਇੱਕ ਅਰਜ਼ ਕਰਦਿਆਂ, ਚੌਕੀ ਦੇ ਬਹੁ ਅਰਥ ਨੇ। ਅਸੀਂ ਆਪਣੇ ਘਰਾਂ ਚ ਇੱਕ ਚੌਕੀ ਦਾ ਪਹਿਲਾ ਅਰਥ ਹੈ, ਮੈਂ 2-3 ਸਿਰ ਬੇਨਤੀਆਂ ਕਰਨੀਆਂ ਨੇ। ਚੌਕੀ ਦਾ ਅਰਥ ਲੱਕੜ ਦੀ ਬਣੀ ਹੋਈ ਉਹ ਤਖਤੀ, ਉਹ ਫੱਟੀ ਜਿਹਨੂੰ ਬੀਬੀਆਂ ਚੌਂਕੇ ਵਿੱਚ ਬੈਠ ਕੇ ਉਹਦੇ ਤੇ ਭੋਜਨ ਤਿਆਰ ਕਰਦੀਆਂ ਸਨ, ਉਹਦੇ ਲਈ ਵੀ ਸ਼ਬਦ ਅਸੀਂ ਚੌਕੀ ਵਰਤਨੇ। ਦੂਜੀ ਚੌਕੀ ਹੈ ਕੀਰਤਨ ਦੀਆਂ ਚੌਂਕੀਆਂ, ਆਸਾਂ ਕੀ ਵਾਰ ਦੀ ਚੌਂਕੀ, ਬਿਲਾਵਲ ਦੀ ਚੌਂਕੀ, ਸੋਦਰ ਦੀ ਚੌਂਕੀ, ਕੀਰਤਨ ਦੀ ਚੌਕੀ ਭਰਨੀ। ਤੀਜਾ ਚੌਕੀ ਦਾ ਅਰਥ ਹੈ ਚਾਰ ਜਣਿਆਂ ਦੇ ਬੈਠਣ ਦੀ ਥਾਂ, ਚੌਕੜੀ ਸ਼ਬਦ ਵੀ ਆਪਾਂ ਵਰਤਨੇ। ਉਸ ਤੋਂ ਅਗਲਾ ਚੌਕੀ ਦਾ ਅਰਥ ਹੈ ਪਹਿਰਾ, ਇਸੇ ਤੋਂ ਸ਼ਬਦ ਬਣਿਆ ਚੌਕੀਦਾਰ, ਜਿਹੜਾ ਰਾਤ ਨੂੰ ਪਹਿਰਾ ਦਿੰਦਾ। ਗੁਰਮੁਖੋ, ਸ਼ਬਦ ਦਾ ਅਰਥ, ਚੌਕੀ ਦਾ ਅਰਥ ਹੈ ਰਖਵਾਲਾ, ਰੱਖਿਆ ਕਰਨ ਵਾਲਾ। ਇਹ ਸੱਚਾਈ ਹੈ ਕਿ ਜਿਸ ਪਿੰਡ ਵਿੱਚ ਚੌਕੀਦਾਰ ਹੋਵੇ ਤੇ ਇਮਾਨਦਾਰ ਚੌਕੀਦਾਰ ਰਾਤ ਨੂੰ ਜਦੋਂ ਪਹਿਰਾ ਦਿੰਦਾ, ਉਹ ਜ਼ਮੀਨ ਤੇ ਸੋਟਾ ਮਾਰ ਕੇ ਆਵਾਜ਼ ਵੀ ਦਿੰਦਾ, ਸੋਟੇ ਦਾ ਖੜਾਕ ਵੀ ਆਉਂਦਾ। ਜਿੰਨਾ ਪਿੰਡਾਂ ਵਿੱਚ, ਜਿੰਨਾ ਮੁਹੱਲਿਆਂ ਵਿੱਚ ਚੌਕੀਦਾਰ ਹੋਵੇ, ਚੋਰ ਉੱਥੇ ਆਉਣ ਤੋਂ ਗੁਰੇਜ਼ ਕਰਦੇ। ਪੰਜਾਬ ਵਿੱਚ ਅਸੀਂ ਇੱਕ ਸ਼ਬਦ ਹੋਰ ਵਰਤਨੇ ਆ, ਪੁਲਿਸ ਦੀ ਚੌਕੀ, ਉੱਥੇ ਵੀ ਚੌਕੀਦਾਰ ਤੇ ਪਹਿਰੇਦਾਰ, ਜਿਹੜੇ ਹਕੂਮਤ ਦੇ ਬੰਦੇ ਪਹਿਰੇਦਾਰ ਨੇ, ਤੇ ਜਿਸ ਪਿੰਡ ਵਿੱਚ ਜਿਸ ਥਾਂ ਤੇ ਇਮਾਨਦਾਰ ਲੋਕ ਪੁਲਿਸ ਦੀ ਚੌਕੀ ਵਿੱਚ ਹੋਣ ਉੱਥੇ ਚੋਰ ਨਹੀਂ ਨੇੜੇ ਫਟਕਦਾ, ਬੇਈਮਾਨ ਬੰਦਾ ਨੇੜੇ ਨਹੀਂ ਆਉਂਦਾ। ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਭਾਈ ਜਿੱਥੇ ਚੌਕੀ ਪਹਿਰਾ ਦੇਣ ਵਾਲਾ ਕੋਈ ਹਕੂਮਤ ਦਾ ਬੰਦਾ ਹੋਵੇ ਉੱਥੇ ਚੋਰ ਉਚੱਕੇ ਨਹੀਂ ਆਉਂਦੇ, ਤੇ ਜਿਸ ਘਰ ਵਿੱਚ ਗੁਰੂ ਨਾਨਕ ਦੇ ਸ਼ਬਦ ਦੀ ਚੌਕੀ ਲੱਗ ਜਾਏ ਉੱਥੇ ਜਮਦੂਤ ਕਦੀ ਨਹੀਂ ਆਉਂਦਾ, ਕਿਉਂਕਿ ਪਹਿਰਾ ਦਿੰਦਾ ਹੈ ਸ਼ਬਦ। ਹੁਣ ਆਹ ਚੌਕੀ ਨਹੀਂ ਉਹ ਸਿਰ ਮਾਰਨ ਵਾਲਿਆਂ ਦੀ, ਵਾਲ ਖਿਲਾਰ ਕੇ ਕਦੀ ਬਾਬਾ ਜੀ ਆ ਗਏ ਨੇ ਕਦੀ ਸ਼ਹੀਦ ਆ ਗਏ ਨੇ, ਉਹ ਚੌਕੀ ਨਹੀਂ। ਮਹਾਰਾਜ ਜੀ ਦੇ ਬਚਨ ਨੇ ਗੁਰਕਾ ਸ਼ਬਦ ਰਖਵਾਰੇ, ਚੌਕੀ ਚੌਗਿਰਦ ਹਮਾਰੇ, ਰਾਮ ਨਾਮ ਮਨ ਲਾਗਾ ਜਮ ਲੱਜ ਜਾਏ ਕਰ ਭਾਗਾ। ਉਹ ਚੌਕੀ ਹੈ ਤਾਤੀ ਵਾਉ ਨਾ ਲੱਗੀ ਪਾਰ ਬ੍ਰਹਮ ਸਰਨਾਈ, ਚੌਗਿਰਦ ਹਮਾਰੇ ਰਾਮਕਾਰ ਦੁੱਖ ਲੱਗੇ ਨਾ ਭਾਈ। ਉਹ ਚੌਕੀ ਹੈ ਕਿ ਜਦੋਂ ਗੁਰੂ ਦਾ ਸ਼ਬਦ ਕੋਈ ਜਪਦਾ ਸਿਮਰਨ ਕਰਦਾ ਤੇ ਸ਼ਬਦ ਉਹਦੀ ਰਖਵਾਲੀ ਕਰਦਾ ਹੈ, ਸ਼ਬਦ ਉਹਦੀ ਜਿੰਦ ਨਾਲ ਤੁਰਦਾ ਹੈ। ਧੰਨ ਬਾਬਾ ਬੁੱਢਾ ਸਾਹਿਬ ਨੇ ਚੌਕੀ ਕੱਢੀ, ਤੇ ਜਿਨ੍ਹੇ ਉਸ ਚੌਕੀ ਦੇ ਦਰਸ਼ਨ ਕਰਨੇ ਹੋਣ ਕਦੀ ਪੰਜਾਬ ਜਾ ਕੇ ਸ਼ਾਮ ਨੂੰ ਅਕਾਲ ਤਖ਼ਤ ਸਾਹਿਬ ਤੇ ਜਦੋਂ ਰਹਿ ਰਾਜ ਸਾਹਿਬ ਜੀ ਦਾ ਪਾਠ ਸੰਪੰਨ ਹੁੰਦਾ, ਗ੍ਰੰਥੀ ਸਾਹਿਬ ਅਰਦਾਸ ਕਰਦੇ ਨੇ ਤੇ ਚੌਕੀ ਕੱਢਣ ਵਾਲੇ ਪ੍ਰੇਮੀ ਜਾਂਦੇ, ਉਹ ਸ਼੍ਰੋਮਣੀ ਕਮੇਟੀ ਦੇ ਮੁਲਾਜ਼ਮ ਨਹੀਂ, ਉਹ ਸ਼ਹਿਰ ਦੇ ਪ੍ਰੇਮੀ ਨੇ, ਉਹ ਤਖ਼ਤ ਦੇ ਕੋਲ ਆ ਜਾਂਦੇ ਨੇ ਤੇ ਗ੍ਰੰਥੀ ਸਾਹਿਬ ਕੀ ਕਰਦੇ ਨੇ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਇੱਕ ਸ੍ਰੀ ਸਾਹਿਬ, ਇੱਕ ਫੁੱਲਾਂ ਦਾ ਸਿਹਰਾ ਤੇ ਇੱਕ ਨਿਸ਼ਾਨ ਸਾਹਿਬ ਉਹਨਾਂ ਨੂੰ ਦਿੰਦੇ ਨੇ। ਪੁਰਾਣੇ ਸਮੇਂ ਜੱਗ ਦੀ ਕੋਈ ਮਿਸਾਲ ਦਿੱਤੀ ਜਾਂਦੀ ਸੀ, ਹੁਣ ਉਹ ਫੁੱਲਾਂ ਦਾ ਸਿਹਰਾ ਕਿਰਪਾਨ ਤੇ ਨਿਸ਼ਾਨ ਲੈ ਕੇ ਸ਼ਬਦ ਜੋਟੀ ਵਿੱਚ ਪੜ੍ਹਦੇ 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 ਪਹਿਲਾਂ ਸਰੋਵਰ ਦੀ ਪਰਿਕਰਮਾ ਕਰਦੇ ਨੇ ਤੇ ਉਹਨਾਂ ਦੇ ਸ਼ਬਦ ਪੜ੍ਹਨ ਦਾ ਢੰਗ ਆਪਣੇ। ਉਹ ਜਦੋਂ ਸ਼ਬਦ ਪੜ੍ਹਦੇ ਨੇ ਆਮ ਬੰਦੇ ਨੂੰ ਸਮਝ ਨਹੀਂ ਪੈਂਦੀ, ਉਹਨਾਂ ਦਾ ਪੜ੍ਹਨ ਦੀ ਤਰਜ ਲੈ ਆਪਣੀ ਹੈ। ਸਰੋਵਰ ਦੀ ਪਰਿਕਰਮਾ ਕਰਕੇ ਇਹ ਬਾਬਾ ਬੁੱਢਾ ਸਾਹਿਬ ਦੀ ਚੌਕੀ ਦਰਸ਼ਨੀ ਦਿਉੜੀ ਵਿੱਚ ਆਉਂਦੀ ਹੈ। ਦਰਸ਼ਨੀ ਦਿਉੜੀ ਚ ਲੰਘ ਕੇ ਇਹ ਸ਼ਬਦ ਚੌਕੀ ਅੰਦਰ ਹਰਿਮੰਦਰ ਸਾਹਿਬ ਪਹੁੰਚਦੀ, ਕਿਉਂਕਿ ਦੋ ਪਰਿਕਰਮਾ ਨੇ ਹਰਿਮੰਦਰ ਸਾਹਿਬ, ਇੱਕ ਸਰੋਵਰ ਦੀ ਪਰਿਕਰਮਾ, ਇੱਕ ਹਰਿਮੰਦਰ ਦੀ ਪਰਿਕਰਮਾ। ਸਰੋਵਰ ਦੀ ਪਰਿਕਰਮਾ ਨੂੰ ਵੱਡੀ ਪਰਿਕਰਮਾ ਕਹਿੰਦੇ ਹਾਂ ਤੇ ਇਹਨੂੰ ਆਪਾਂ ਛੋਟੀ ਪਰਿਕਰਮਾ ਕਹਿੰਦੇ। ਜਦੋਂ ਉੱਥੇ ਚੌਕੀ ਆਉਂਦੀ ਏ, ਚੌਕੀ ਫਿਰ ਹਰਿਮੰਦਰ ਸਾਹਿਬ ਦੀ ਛੋਟੀ ਪਰਿਕਰਮਾ ਦੇ ਚੁਗਿਰਦ ਜਦੋਂ ਸ਼ਬਦ ਪੜ੍ਹਦੇ ਨੇ ਤੇ ਅੰਦਰ ਗੁਰੂ ਕੇ ਕੀਰਤਨੀ ਹੁੰਦੇ ਨੇ, ਉਸੇ ਵੇਲੇ ਅੰਦਰ ਕੀਰਤਨ ਬੰਦ ਹੋ ਜਾਂਦਾ ਹੈ, ਸੰਗਤ ਬੈਠੀ ਰਹਿੰਦੀ ਏ, ਸ਼ਬਦ ਕੀਰਤਨ ਨਹੀਂ। ਉਹ ਪ੍ਰੇਮੀ ਜਨ ਸ਼ਬਦ ਪੜ੍ਹਦੇ ਪੜ੍ਹਦੇ ਦਰਬਾਰ ਸਾਹਿਬ ਦੇ ਮੁੱਖ ਕਿਵਾੜ ਦੇ ਸਾਹਮਣੇ ਆਉਂਦੇ ਨੇ। ਇੱਥੇ ਫਿਰ ਜਿਨ੍ਹਾਂ ਨੇ ਅਰਦਾਸਾਂ ਕਰਾਉਣੀਆਂ ਹੋਣ ਭਾਵਨਾ ਵਾਲੇ ਲੋਕ ਵਿੱਚ ਆਉਂਦੇ ਨੇ, ਉੱਥੇ ਅਰਦਾਸ ਹੁੰਦੀ ਏ, ਸ਼ਬਦ ਕੀਰਤਨ ਬੰਦ। ਸਿੱਖਾਂ ਦਾ ਵਿਸ਼ਵਾਸ ਹੈ ਕਿ ਚੌਕੀ ਵਿੱਚ ਗੁਰੂ ਹਰਗੋਬਿੰਦ ਸਾਹਿਬ ਆਏ ਨੇ, ਬਾਬਾ ਬੁੱਢਾ ਸਾਹਿਬ ਦੀ ਚੌਕੀ ਦਾ ਸੰਗਤ ਅਦੋ ਕਰਦੀ ਹੈ, ਉਹ ਚੌਕੀ ਅੱਜ ਵੀ ਨਿਕਲਦੀ ਹੈ। ਐਸਾ ਮਹਾਨ ਗੁਰਸਿੱਖ ਜਿਨ੍ਹਾਂ ਨੇ ਸਿਰਫ ਆਗਿਆ ਹੁਕਮ ਮੰਨਿਆ, ਹਜ਼ੂਰ ਸੱਚੇ ਪਾਤਸ਼ਾਹ ਜੀ ਨੇ ਉਹ ਸ਼ਬਦ ਨੂੰ ਅਸੀਂ ਲੈ ਲਈਏ, ਕਹਿਣ ਲੱਗੇ ਦੇਖ ਭਰਾਵਾ ਤੂੰ ਪੁੱਛਣਾ ਪਿਆ ਵੀ ਕਿਵੇਂ ਗੁਰੂ ਸੱਜਣ ਮਿਲੇ, ਕਿਵੇਂ ਦੁੱਖ ਜਾਏ, ਕਿਵੇਂ ਮਨ ਟਿਕੇ। ਮੇਰੀ ਇੱਕ ਗੱਲ ਮਨ ਭਾਈ, ਇਤ ਮਾਰਗ ਚੱਲੇ ਭਾਈੜੇ, ਗੁਰ ਕਹੇ ਸੋ ਕਾਰ ਕਮਾਏ ਜੀਓ, ਜੋ ਗੁਰੂ ਕਾਰ ਕਹਿੰਦੇ ਨੇ, ਕੰਮ ਕਹਿੰਦੇ ਨੇ ਉਹ ਕਰ। ਹੁਣ ਅਸੀਂ ਇੱਧਰ ਨਹੀਂ ਜਾਣਾ ਜਾਣਾ, ਕਿਉਂਕਿ ਬਾਣੀ ਵਿੱਚੋਂ ਸ਼ਬਦ ਮਿਲਣੇ ਨੇ, ਗੁਰੂ ਕੀ ਕਾਰ ਕਹਿੰਦੇ ਨੇ ਕਰੋ। ਹੁਣ ਇਹ ਭੂਚ ਮਨ ਚ ਉੱਠੇਗਾ ਵੀ ਗੁਰੂ ਕਾਰ ਕੀ ਕਹਿੰਦੇ ਨੇ। ਮਹਾਰਾਜ ਚੇਤੇ ਕਹਿੰਦੇ ਨੇ ਕਿ ਅਵਰ ਕਾਜ ਤੇਰਾ ਕੀਤਾ ਨਾਕਾਮ, ਮਿਲ ਸਾਧ ਸੰਗਤ ਭੱਜ ਕੇਵਲ ਨਾਮ, ਗੁਰ ਕਹੇ ਸੋ ਕਾਰ ਕਮਾਏ ਜੀ। ਹਜ਼ੂਰ ਸੱਚੇ ਪਾਤਸ਼ਾਹ ਕਹਿੰਦੇ ਨੇ ਕਿ ਜਪੋ ਤਾਂ ਏਕੋ ਨਾਮਾ, ਅਵਰ ਨਿਰਾਫਲ ਕਾਮਾ, ਗੁਰ ਕਹੇ ਸੋ ਕਾਰ ਕਮਾਏ ਜੀ। ਹਜ਼ੂਰ ਕਹਿੰਦੇ ਨੇ ਕਿ ਹੱਕ ਪਰਾਇਆ ਨਾਨਕਾ ਉਸ ਸੂਰ ਉਸ ਗਾਏ, ਹੱਕ ਦੀ ਕਮਾਈ ਕਰ ਨਾ ਹੱਕੀ ਨਹੀਂ, ਹੱਕ ਪਰਾਇਆ ਨਾਨਕਾ ਉਸ ਸੂਰ ਉਸ ਗਾਏ, ਗੁਰਪੀਰ ਖਾਮਾ ਤਾਂ ਭਰੇ ਜਾਂ ਮੁਰਦਾਰ ਨਾ ਖਾਏ, ਜਾਂ ਮੁਰਦਾਰ ਨਾ ਖਾਏ, ਗੁਰ ਕਹਿ ਸੋ ਕਾਰ ਕਮਾਏ ਜੀਓ। ਗੁਰੂ ਸਾਹਿਬ ਨੂੰ ਪੁੱਛੋ, ਉਹ ਕਹਿੰਦੇ ਨੇ ਕਾਰ ਏਵੇ ਕਿ ਪਰ ਤੇਰੇ ਰੂਪ ਨਾ ਪੇਖੇ ਨੇਤਰ, ਸਾਧ ਕੀ ਤੈ ਸੰਤ ਸੰਗੇਤ, ਕਰਨਾ ਸੁਣੈ ਕਾਹੂ ਕੀ ਨਿੰਦਾ, ਸਭ ਤੇ ਜਾਣੈ ਆਪਸ ਕੋ ਮੰਦਾ, ਗੁਰ ਕਹਿ ਸੋ ਕਾਰ ਕਮਾਏ ਜੀਓ। ਜੋ ਗੁਰੂ ਕਹਿੰਦੇ ਨੇ, ਗੁਰੂ ਜੀ ਕਹਿੰਦੇ ਨੇ ਆਵੋ ਸਿੱਖ ਸਤਿਗੁਰੂ ਕੇ ਪਿਆਰੇ ਹੋ, ਗਾਵੋ ਸੱਚੀ ਬਾਣੀ, ਬਾਣੀ ਤਾਂ ਗਾਵੋ ਗੁਰੂ ਕੇਰੀ ਬਾਣੀਆਂ ਸਿਰ ਬਾਣੀ। ਗੁਰੂ ਜੀ ਤਾਂ ਕਹਿੰਦੇ ਤਨ ਮਨ ਧਨ ਸਭ ਸੌਂਪ ਗੁਰ ਕੋ, ਹੁਕਮ ਮੰਨਿਆ ਪਾਈਏ। ਆ ਸਾਰੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਇਹ ਗੁਰੂ ਦੀ ਦਸੀ ਕਾਰ ਹੀ ਹੈ, ਵੀ ਜੋ ਗੁਰੂ ਜੀ ਕਹਿੰਦੇ ਨੇ। ਗੁਰ ਕਹੇ ਸੋ ਕਾਰ ਕਮਾਏ ਜੀਓ। ਤੇ ਅਗਲਾ ਬਚਨ ਹੈ ਤਿਆਗੇ ਮਨ ਕੀ ਮਤੜੀ। ਅਸੀਂ ਸ਼ਬਦੇ ਵਰਤ ਜਾਂਦੇ ਹਾਂ ਮੇਰਾ ਮਨ ਨਹੀਂ ਮੰਨਦਾ, ਸੱਚਾਈ ਇਹ ਹੀ ਮਨ ਦੀ ਮਤ ਹੈ। ਤੇਰਾ ਮਨ ਨਹੀਂ ਮੰਨਦਾ, ਤੂੰ ਸਰਬ ਕਲਾ ਸਮਰੱਥ ਨਹੀਂ। ਤੇਰਾ ਨਹੀਂ ਮੰਨਦਾ ਮਨ, ਤੂੰ ਰੱਬੀ ਅਵਤਾਰ ਨਹੀਂ। ਜੇ ਤੇਰਾ ਮਨ ਨਹੀਂ ਮੰਨਦਾ ਤੇ ਇਹਦਾ ਮਤਲਬ ਇਹ ਨਹੀਂ ਕਿ ਗੁਰੂ ਦੀ ਮਤ ਬਦਲ ਦੀਏ। ਤੇਰਾ ਮਨ ਨਹੀਂ ਮੰਨਦਾ, ਜਾ ਬਾਹਰ ਤੁਰਿਆ ਫਿਰ, ਜਿੱਦਣ ਮੰਨੇਗਾ ਉਦਣ ਮੱਥਾ ਟੇਕ ਲੇ। ਬੜੇ ਸਪਸ਼ਟ ਜਿਹੇ ਸ਼ਬਦ ਨੇ। ਕਈ ਵਾਰੀ ਅਸੀਂ ਕਹਿੰਦੇ ਜੇ ਗੁਰੂ ਜੀ ਇਸ ਤਰ੍ਹਾਂ ਨਾ ਕਰਦੇ ਇੰਨੇ ਲੋਕ ਸਿੱਖ ਹੋ ਜਾਣੇ ਸਨ। ਉਹ ਗੁਰਮੁਖੋ ਇਹ ਗਿਣਤੀ ਵਧਾਉਣ ਵਾਲਾ ਘਰ ਨਹੀਂ, ਇੱਥੇ ਇੱਕ ਹੀ ਕਿਤੇ ਕਮਾਈ ਵਾਲਾ ਪੈਦਾ ਹੋ ਜਾਏ ਤੇ ਸਾਰੀ ਕੌਮ ਨੂੰ ਬਦਲ ਕੇ ਰੱਖ ਜਾਂਦਾ। ਬਦਲਣ ਦਾ ਮਤਲਬ ਸਿਧਾਂਤ ਬਦਲਣਾ ਨਹੀਂ, ਨਵੀਂ ਰੂਹ ਫੂਕ ਜਾਂਦਾ ਹੈ। ਮਹਾਰਾਜ ਕਹਿੰਦੇ ਮਨ ਦੀ ਮਤ ਛੱਡ ਦੇ। ਹੁਣ ਕੱਲ ਵੀ ਅਸੀਂ ਵਿਚਾਰਿਆ ਸੀ ਮਨ ਦੀ ਮਤ ਇਹ ਵੇ ਕਿ ਜੋ ਗੁਰੂ ਕਹਿੰਦੇ ਨੇ ਉਹਦੇ ਤੇ ਤਰੱਕੀ ਕਰੀ ਜਾਣਾ। ਪਿਛਲੇ ਦਿਨੀ ਇੱਕ ਅਰਜ਼ ਕੀਤੀ ਸੀ ਘਰ ਬੈਠਿਆਂ, ਮਨ ਮਤੀਆ ਬੰਦਾ ਉਹ ਹੰਕਾਰੀ ਹੋਵੇਗਾ, ਮਨ ਮਤੀਆ ਬੰਦਾ ਗੁਰੂ ਦੇ ਕੀਤੇ ਉੱਤੇ ਕਟਾਕਸ਼ ਕਰੇਗਾ। ਪਰ ਜਿਹੜਾ ਗੁਰਮਤੀਆ ਹੈ ਨਾ, ਗੁਰੂ ਦੀ ਮਤ ਮੰਨਦਾ, ਉਹ ਤਰਕ ਨਹੀਂ। ਸਾਹਿਬ ਕਹਿੰਦੇ ਨੇ ਜਿੰਨੀ ਤੇਰੀ ਮਨ ਦੀ ਮਤ ਹੈ ਅਕਲੇ ਮੱਥਾ ਟੇਕਦੇ ਗੁਰੂ ਸਾਹਮਣੇ। ਤੇ ਮੱਥਾ ਟੇਕਣ ਦਾ ਮਤਲਬ ਵੀ ਇਹ ਹੈ ਨਾ। ਹੁਣ ਜੇ ਬੱਚੇ ਚਲੋ ਸਵਾਲ ਤਾਂ ਕਰਦੇ ਆ, ਇਹ ਪੁੱਛ ਲੈ ਵੀ ਰੋਜ਼ ਮੱਥਾ ਕਿਉਂ ਟੇਕਣੇ। ਹੁਣ ਕਈ ਤਾਂ ਟੇਕਦੇ ਵੀ ਕੋਈ ਨਹੀਂ ਨਾ, ਉਹ ਦਸਤਾਰ ਇੰਨੀ ਕੁ ਗੱਡ ਕੇ ਬੰਨੀ ਹੁੰਦੀ ਏ, ਉਹ ਸੋਚਦਾ ਮੱਥਾ ਟੇਕਿਆ ਕਿਤੇ ਉਹ ਤਾਂ ਇਹਨਾਂ ਚੜ ਜਾਏ। ਤੇ ਕਈ ਤਾਂ ਹੁਣ ਨਵੇਂ ਕੰਮ ਪਕੜਿਆ, ਉਹ ਇਸ ਤਰ੍ਹਾਂ ਕਰਕੇ ਨਾ ਥੱਲੇ ਹੱਥ ਤੇ ਅੰਗੂਠਾ ਲਾ ਕੇ ਮੱਥੇ ਨੂੰ ਉਹ ਕਨੈਕਸ਼ਨ ਜਿਹਾ ਜੋੜ ਲੈਂਦੇ ਨੇ ਥੱਲੇ, ਵੀ ਸਿੱਧਾ ਮੱਥਾ। ਮੈਂ ਕਿਹੜੀ ਸੋਚਣਾ ਵੀ ਜੇ ਤੂੰ ਗੁਰੂ ਨੂੰ ਅੰਗੂਠਾ ਦਿਖਾਉਣਾ ਪਿਆ ਤੇ ਗੁਰੂ ਕੋਲੋਂ ਕੀ ਲੈ ਕੇ ਜਾਏਗਾ। ਵੇਖੋ ਮੱਥਾ ਟੇਕਣਾ ਕੋਈ ਅਰਥ ਹੈ, ਫਿਜ਼ੀਕਲ ਝੁਕਣਾ ਨਹੀਂ ਕੇਵਲ। ਕਿ ਹਜ਼ੂਰ ਨੇ ਕਿਹਾ ਤੂੰ ਮੱਥਾ ਟੇਕਣ ਦਾ ਮਤਲਬ ਜਿਹੜੀ ਤੇਰੀ ਖੋਪੜੀ ਵਿੱਚ ਅਕਲ ਹੈ ਇਹਨੂੰ ਮੱਥਾ ਟੇਕ ਦੇ। ਇੱਥੇ ਇੱਕ ਭਾਈ ਵੀਰ ਸਿੰਘ ਹੋਣਾ ਨੇ ਕਵਿਤਾ ਲਿਖੀ, ਉਹ ਮੈਂ ਕਹਿ ਕੇ ਸੰਪੰਨਤਾ ਕਰਨਾ। ਉਹ ਕਹਿੰਦੇ ਸਿਰ ਕਚਕੋਲ ਬਨਾਹਤ ਲਿੱਤਾ ਪੜਿਆ ਦੁਆਰੇ ਫਿਰਿਆ। ਕਚਕੋਲ ਦਾ ਅਰਥ ਹੈ ਖੱਪਰ, ਜਿਹਦੇ ਵਿੱਚ ਫਕੀਰ ਮੰਗ ਮੰਗ ਕੇ ਪਾਉਂਦੇ। ਸਿਰ ਕਚਕੋਲ ਬਨਾਹਤ ਲਿੱਤਾ ਪੜਿਆ ਦੁਆਰੇ ਫਿਰਿਆ, ਦਰ ਦਰ ਦੇ ਟੁਕ ਮੰਗ ਪੰਗ ਪਾਏ, ਤੁਨ ਤੁਨ ਕੇ ਇਹ ਭਰਿਆ ਭਰਿਆ ਦੇਖ ਅਫਰਿਆ ਸਾਮੇ ਜਾਣਾ ਪੰਡਿਤ ਹੋਇਆ। ਧਰਤੀ ਪੈਰ ਨਾ ਟਿਕੇ ਮੇਰਾ, ਮੈਂ ਉੱਚਾ ਹੋ ਹੋ ਟੁਰਿਆ। ਇੱਕ ਦਿਨ ਇਹ ਕਚਕੋਲ ਲੈ ਗਿਆ ਆ ਮੱਥਾ ਆ ਸਿਰ, ਇੱਕ ਦਿਨ ਇਹ ਕਚਕੋਲ ਲੈ ਗਿਆ ਮੁਰਸ਼ਦ ਮੂਹਰੇ ਧਰਿਆ, ਜੂਠ ਜੂਠ ਕਰ ਉਸ ਉਲਟਾਇਆ, ਖਾਲੀ ਸਾਰਾ ਕਰਿਆ ਮਲ ਮਲ ਕੇ ਫਿਰ ਧੋਤਾ, ਇਸ ਨੂੰ ਮੈਲ ਇਲਮ ਦੀ ਲਾਈ। ਵੇਖੋ ਇਹ ਕਚਕੋਲ ਲਿਸ਼ਕਿਆ ਕਵਲ ਵਾਂਗ ਹੁਣ ਖਿੜਿਆ। ਮਨ ਦੀ ਮਤ ਛੱਡ ਦੇ ਮਨਾ, ਤੈਨੂੰ ਸਮਝ ਨਹੀਂ, ਤੇਰੀ ਅਕਲ ਤੇਰੀ ਬੁੱਧੀ ਸੀਮਤ ਹੈ। ਹਜ਼ੂਰ ਕਹਿੰਦੇ ਨੇ ਇਤ ਮਾਰਗ ਚੱਲੇ ਭਾਈ ਅੜੇ, ਗੁਰ ਕਹੇ ਸੋ ਕਾਰ ਕਮਾਏ ਜੀਓ। ਤਿਆਗੇ ਮਨ ਕੀ ਮਤੜੀ ਵਿਸਾਰੇ ਦੂਜਾ ਭਾਉ ਜੀਓ। ਮਨ ਦੀ ਮਤ ਛੱਡ ਦੇ ਤੇ ਦੂਜਾ ਭਾਵ ਤਿਆਗ ਦੇ। ਹੁਣ ਦੂਜੇ ਭਾਵ ਦੇ ਵੀ ਅਰਥ ਬਹੁਤ ਨੇ। ਦੂਜਾ ਭਾਵ ਹੁੰਦਾ ਹੈ ਕਿ ਪਰਮਾਤਮਾ ਦੀ ਥਾਂ ਕਿਸੇ ਹੋਰ ਵਾਲੇ ਪਾਸੇ ਨੂੰ ਝੁੱਕ ਜਾਣਾ। ਦੂਜਾ ਭਾਵ ਘਰ ਵੀ ਹੋ ਸਕਦਾ ਹੈ, ਦੂਜਾ ਭਾਵ ਸੰਸਾਰ ਦੇ ਪੁੱਤਰ ਧੀਆਂ ਵੀ ਹੋ ਸਕਦੇ ਨੇ, ਦੂਜਾ ਭਾਵ ਵਿਦਿਆ ਵੀ ਹੋ ਸਕਦੀ ਏ, ਦੂਜਾ ਭਾਵ ਅਕਲ ਵੀ ਹੋ ਸਕਦੀ ਏ। ਮਹਾਰਾਜ ਜੀ ਨੇ ਕਿਹਾ ਭਾਈ ਇੱਕ ਪਰਮਾਤਮਾ ਦੀ ਥਾਂ ਦੂਜਾ ਭਾਵ ਛੱਡ ਦੇ, ਕੇਵਲ ਤਾਂ ਕੇਵਲ ਇੱਕ ਪ੍ਰਭੂ। ਤਿਆਗੇ ਮਨ ਕੀ ਮਤੜੀ, ਸਿੱਖਾਂ ਤੂੰ ਪੁੱਛਿਆ ਵੇ ਸਾਰੇ ਦੂਜਾ ਭਾਉ ਜੀਓ। ਇਹ ਤਿੰਨ ਗੱਲਾਂ ਤੂੰ ਮੇਰੀਆਂ ਮੰਨ ਲੈ, ਜਿਸ ਰਸਤੇ ਤੇ ਤੁਰਨੇ ਤਿੰਨ ਹੀ ਕਹੀਆਂ ਨਾ, ਕਿ ਗੁਰੂ ਕਾਰ ਕਹਿੰਦਾ ਕਮਾ, ਮਨ ਦੀ ਅਕਲ ਛੱਡ ਦੇ ਮਤ ਛੱਡ ਦੇ, ਤੇ ਅੰਦਰੋਂ ਦੂਜਾ ਭਾਵ ਮਿਟਾ ਦੇ, ਤੇ ਫਿਰ ਇਹਦਾ ਫਲ ਜਿਹੜਾ ਮਿਲਣਾ ਉਹ ਇਹ ਮਿਲੇਗਾ, ਇਉਂ ਪਾਵੈ ਹਰ ਦਰਸਾਵੜਾ ਮੈਂ ਲੱਗੈ ਤੱਤੀ ਵਾਹੁ ਜੀਓ। ਪਰਮਾਤਮਾ ਦੇ ਦੀਦਾਰ ਹੋਣਗੇ, ਤੱਤੀ ਵਾਹ ਨਹੀਂ ਤੈਨੂੰ ਲੱਗੇਗੀ। ਅਖੀਰ ਤੇ ਇੱਕੋ ਬੇਨਤੀ ਹੈ, ਸਿੱਖ ਕੋਲ ਜਗਿਆਸੂ ਨੇ ਆਪਣਾ ਅੰਦਰ ਦਾ ਦੁੱਖ ਦੱਸਿਆ ਵੀ ਮੇਰੇ ਅੰਦਰ ਦਾ ਦੁੱਖ ਹੈ। ਜਿਹੜੇ ਸੱਚਮੁੱਚ ਗੁਰੂ ਦੀ ਕਾਰ ਕਮਾਉਂਦੇ ਨੇ, ਗੁਰੂ ਦੇ ਹੁਕਮ ਨੂੰ ਮੰਨਦੇ ਨੇ, ਦੁੱਖ ਵੈਸੇ ਸਾਡੇ ਜੇ ਹੁਣ ਸਮਾਜ ਨੂੰ ਦੇਖੀਏ ਆਚਾਰ ਕੀ ਨੇ, ਪਹਿਲਾ ਦੁੱਖ ਤਾਂ ਇਹੀ ਹੈ ਕਿ ਮੇਰੇ ਦੁਸ਼ਮਣ ਬੜੇ ਨੇ, ਇਹੀ ਹੈ ਨਾ ਵੀ ਫਲਾਣਾ ਬੰਦਾ ਵੀ ਮੇਰੇ ਬਾਰੇ ਮਾੜਾ ਸੋਚਦਾ, ਫਲਾਣਾ ਵੀ ਸੋਚਦਾ। ਧੰਨ ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਤੂੰ ਗੁਰੂ ਦਾ ਬਣ ਕੇ ਨਾਮ ਜਪ ਲਈ, ਸਾਰੀ ਦੁਨੀਆਂ ਤੇਰੇ ਵਿਰੋਧ ਵਿੱਚ ਹੋ ਜਾਏ ਜੇ ਗੁਰੂ ਨਾਲ, ਤੇ ਤੈਨੂੰ ਤੱਤੀ ਵਾਹ ਨਹੀਂ ਲੱਗੇਗੀ। ਦੂਜਾ ਦੁੱਖ ਇਹ ਵੇ ਘਰ ਰੋਟੀ ਦਾ ਸੰਸਾ ਪਿਆ, ਫਾਈਨੈਂਸ਼ਲੀ ਤੌਰ ਤੇ ਬੰਦੇ ਪੱਲੇ ਕੁਛ ਨਹੀਂ, ਸਰੀਰ ਨੂੰ ਰੋਗ ਲੱਗ ਗਿਆ, ਦਵਾਈ ਜੋਗੇ ਪੈਸੇ ਨਹੀਂ। ਮਹਾਰਾਜ ਕਹਿੰਦੇ ਨੇ ਆਪਣੇ ਬੰਦੇ ਵੀ ਮੂੰਹ ਫੇਰ ਗਏ, ਤੂੰ ਆ ਮਨ ਦੀ ਮਤ ਛੱਡ ਕੇ ਗੁਰੂ ਦੀ ਮਤ ਨੂੰ ਮੰਨ ਲੈ। ਸੱਚ ਏਵੇ ਅੱਜ ਇੱਕ ਇੱਕ ਡਾਲਰ ਨੂੰ ਤਰਸਣਾ, ਕੱਲ ਨੂੰ ਮਾਲਕ ਮਿਹਰ ਕਰੇ ਤੈਨੂੰ ਅਰਬਾਪਤੀ ਬਣਾ ਸਕਦਾ, ਉਹਦੇ ਤੇ ਭਰੋਸਾ ਕਰ। ਤੀਜਾ ਦੁੱਖ ਇਹ ਵੇ ਘਰ ਰੁਪਈਆ ਵੀ ਹੈ, ਰੋਟੀ ਦੀ ਕੋਈ ਕਮੀ ਨਹੀਂ, ਪਰ ਘਰ ਦੇ ਜੀਆਂ ਚ ਬੇਤ ਬਾਕੀ ਹੈ, ਇਕੱਠੇ ਬੈਠ ਨਹੀਂ ਸਕਦੇ। ਕਹਿਣ ਲੱਗੇ ਜੇ ਤੂੰ ਵੀ ਮਨ ਦੀ ਮਤ ਛੱਡ ਕੇ ਗੁਰੂ ਜਪ ਲਏਗਾ ਨਾ, ਤੇ ਤੇਰੇ ਘਰ ਦੇ ਜੀਆਂ ਦਾ ਅੰਦਰ ਵੀ ਠੰਡਾ ਹੋ ਜਾਏਗਾ। ਤਿੰਨ ਹੋ ਗਏ। ਚੌਥਾ ਇਹ ਵੇ ਆਪ ਸਮਝ ਗਏ ਬਾਣੀ ਪੜਨ ਵਾਲੇ ਜਿਹੜਾ ਪ੍ਰਮਾਣ ਦੇਣਾ ਕਿ ਸਾਰੀ ਜ਼ਿੰਦਗੀ ਲੰਘ ਗਈ ਏ, ਨਾ ਪੋਥੀ ਪੜ੍ਹੀ, ਨਾ ਪਾਠ ਕੀਤਾ, ਨਾ ਬਾਣੀ ਪੜ੍ਹੀ, ਸਾਹਮਣੇ ਮੌਤ ਦਿਸਦੀ ਪਈ ਏ, ਤੇ ਮਹਾਰਾਜ ਕਹਿੰਦੇ ਤੇਰਾ ਵੀ ਇਲਾਜ ਹੈ, ਤੂੰ ਹੁਣ ਹੀ ਗੁਰੂ ਨੂੰ ਕਿਤੇ ਜਪ ਲੈ, ਤੇ ਭਾਵੇਂ ਜਿੰਨੇ ਮਰਜ਼ੀ ਪਾਪ ਕੀਤੇ ਨੇ ਗੁਰੂ ਤੈਨੂੰ ਫਿਰ ਵੀ ਪਾਰ ਕਰ ਦੇਵੇਗਾ। ਏਡਾ ਵੱਡਾ ਕੋਈ ਘਰ ਮਿਲੇਗਾ? ਇਉਂ ਭਾਵੇਂ ਹਰ ਦਰ ਸਾਵੜਾ ਨਾ ਲੱਗੇ ਤੱਤੀ ਵਾਹ ਜੀ, ਉਹ ਤੱਤੀ ਵਾਹ ਕਿਹੜੀ, ਉਹ ਸ਼ਬਦ ਅਸੀਂ ਪੜ੍ਹ ਲਈਏ ਸਮਾਪਤੀ ਕਰਨੇ ਆ, ਜਾਂ ਕੋ ਮੁਸ਼ਕਲ ਅਤ ਬਣੇ ਤੱਤੀ ਵਾਹੀਏ। ਢੋਈ ਕੋਏ ਨਾ ਦੇ ਲਾਗੂ ਹੋਏ ਦੁਸ਼ਮਣਾਂ, ਸਾਕ ਪੇ ਭੱਜ ਖਲੇ ਸਭੋ ਭੱਜੈ ਆਸਰਾ ਚੁੱਕੈ ਸਭ ਅਸਰਾਓ, ਚਿਤ ਆਵੇ ਉਸ ਪਾਰ ਬ੍ਰਹਮ ਲੱਗੇ ਨਾ ਤੱਤੀ ਵਾਹ। ਦੂਸਰਾ ਬਚਨ, ਜੇ ਕੋ ਹੋਵੇ ਦੁਬਲਾ ਕਮਜ਼ੋਰ ਹੈ, ਨੰਗ ਭੁੱਖ ਕੀ ਪੀਰ, ਦਮੜਾ ਪੱਲੇ ਨਾ ਪਵੇ ਨਾ ਕੋ ਦੇਵੇ ਧੀਰ, ਕੋਈ ਰਿਸ਼ਤੇਦਾਰ ਇਹ ਵੀ ਨਹੀਂ ਕਹਿਣ ਆਉਂਦਾ ਚੱਲ ਕੋਈ ਗੱਲ ਨੀ ਗਰੀਬੀ ਆਈ ਕੱਟੀ ਜਾਏਗੀ, ਨਾ ਕੋ ਦੇਵੇ ਧੀਰ, ਸਵਾਰਥ ਸਵਾਉ ਨਾ ਕੋ ਕਰੇ ਨਹਿ ਕਿਛ ਹੋਵੇ ਕਾਜ, ਤੇ ਜੇ ਕਿਤੇ ਚਿੱਤ ਆਵੇ ਉਸ ਪਾਰ ਬ੍ਰਹਮ ਧਾਨੇ ਚਲ ਹੋਵੇ ਰਾਜ। ਤੀਸਰਾ ਬਚਨ, ਜਾਂ ਕੋ ਚਿੰਤਾ ਬਹੁਤ ਬਹੁਤ ਦੇਹੀ ਵਿਆਪੈ ਰੋਗ, ਗ੍ਰਿਸ਼ਤ ਕੁਟੰਬ ਪਲੇਟਿਆ ਕਦੇ ਹਰਖ ਕਦੇ ਸੋਗ। ਖੁਸ਼ੀ ਕਿਤੇ ਗਮੀ, ਕਿਤੇ ਸੁਨੇਹ ਮਿਲਦੇ ਨੇ ਚੰਗੇ ਕਿਤੇ ਮੰਦੇ, ਕਦੇ ਹਰਖ ਕਦੇ ਸੋਗ, ਗੌਣ ਕਰੇ ਚੌਂ ਕੁੰਟਕਾ ਘੜੀ ਨਾ ਬੈਸਨ ਸੋਏ, ਚਿੱਤ ਆਵੇ ਉਸ ਪਾਰ ਬ੍ਰਹਮ ਤਨ ਮਨ ਸ਼ੀਤਲ ਹੋਏ। ਚੌਥਾ ਬਚਨ, ਕਾਮ ਕ੍ਰੋਧ ਮੋਹ ਵਸ਼ ਕੀਆ, ਕਿਰਪਨ ਲੋਭ ਪਿਆਰ, ਚਾਰੇ ਕਿਲਵਿਕ ਉਨ ਅਗ ਕੀਏ, ਖੋਵਾ ਅਸੁਰ ਸੰਘਾਰ, ਪੋਥੀ ਗੀਤ ਕਵਿਤ ਕਿਚ ਕਦੇ ਨਾ ਕਰਨ ਧਰਿਆ, ਚਿਤ ਆਵੇ ਉਸ ਪਾਰ ਬ੍ਰਹਮ ਤਾਂ ਨਿਮਕ ਸਿਮਰਤ ਧਰਿਆ। ਪਿਆਰਿਓ ਇੱਕੋ ਹੀ ਗੱਲ, ਅੱਜ ਮੰਨ ਲਈਏ ਕੱਲ ਮੰਨ ਲਈਏ, ਇੱਥੇ ਤਾਂ ਸੰਘਰਸ਼ ਨਹੀਂ, ਇੱਥੇ ਸਮਰਪਣ ਹੋ ਕੇ ਗੱਲ ਚੱਲਣੀ ਹੈ। ਸੰਘਰਸ਼ ਵਾਲਾ ਬੰਦਾ ਕਿਵੇਂ ਰਹਿ ਜੂਗਾ? ਸੰਘਰਸ਼ ਵਾਲਾ ਡੁੱਬਦਾ, ਸਮਰਪਿਤ ਵਾਲਾ ਤਰ ਲੈ। ਸੰਘਰਸ਼ ਦਾ ਮਤਲਬ ਜ਼ਿੰਦਗੀ ਦਾ ਸੰਘਰਸ਼ ਨਹੀਂ, ਗੁਰੂ ਸਾਹਮਣੇ। ਪਾਣੀ ਵਿੱਚ ਬੰਦਾ ਡੁੱਬੇ ਤੇ ਲੱਤਾਂ ਪੈਰਾਂ ਨਾਲ ਸੰਘਰਸ਼ ਕਰਦਾ ਵੀ ਮੈਂ ਨਿਕਲ ਜਾਵਾਂ ਤਰ ਜਾਵਾਂ, ਤੇ ਜਿਉਂ ਸੰਘਰਸ਼ ਕਰਦਾ ਪਾਣੀ ਡੁੱਬਦਾ, ਤੇ ਸੱਚੀ ਮੁੱਚੀ ਜਦੋਂ ਸੰਘਰਸ਼ ਕਰਨਾ ਛੱਡ ਦਿੰਦਾ ਮੁਰਦੇ ਨੂੰ ਤਾਂ ਪਾਣੀ ਖੁਦ ਬਖੁਦ ਹੀ ਤਾਰ ਦਿੰਦਾ ਹੈ। ਸਿਰਫ ਇੱਕ ਉਦਾਹਰਨ ਲੈਣੀ ਹੈ, ਜਦੋਂ ਗੁਰੂ ਨੂੰ ਕੋਈ ਸਮਰਪਿਤ ਹੋ ਜਾਏ ਮੁਰਦਾ ਬਣ ਕੇ, ਜੋ ਗੁਰੂ ਕਹਿੰਦਾ ਬਸ ਉਹਦੇ ਸੱਤ ਹੈ। ਧੰਨ ਬਾਬਾ ਬੁੱਢਾ ਸਾਹਿਬ ਨੇ ਸਾਰੀ ਜ਼ਿੰਦਗੀ ਬਸ ਇਹੀ ਕਮਾਇਆ, ਜੋ ਗੁਰੂ ਨੇ ਕਿਹਾ ਜਿੱਥੇ ਰੱਖਿਆ ਜਿਵੇਂ ਰੱਖਿਆ ਬਸ ਸੱਤ ਬਚਨ ਕਰਕੇ। ਇੱਥੋਂ ਤੱਕ ਇੱਕ ਵਾਰੀ ਬਾਬੇ ਪਿਰਥੀਏ ਨੂੰ ਜ਼ਰੂਰ ਝਿੜਕ ਕੇ ਕਹਿ ਦਿੱਤਾ, ਜਦੋਂ ਗੁਰੂ ਰਾਮਦਾਸ ਸਾਹਿਬ ਦੇ ਸਾਹਮਣੇ ਬੋਲੇ ਤੇ ਧੰਨ ਬਾਬਾ ਬੁੱਢਾ ਸਾਹਿਬ ਨੇ ਕਿਹਾ ਤੂੰ ਇਹ ਕਹਿ ਰਿਹਾ ਮੈਂ ਬੜੀ ਸੇਵਾ ਕਰਨਾ, कह लगे बिना निम्रता हुए ना सेवा, सेवा कहां मां आमेवा। तेरे वर्गा हंकारी बंदा कोई नहीं। धन बाबा बुढ़ा साहब कृपा करन, गुरसिख कमाई वाला किते नहीं जांदा, वो मोया ना जाई छोड़, सानू सचमुच सिखी कमान दी जाच आ जाए। कल दा बाकी एक दीवान है कि जिस विच आपां अगू पढ़ांगे कि जो सिख ने दस दिता भी आ कर, तो उन्हें कहा भी ये गल्ला कितों सुनिया, कह लगे हों आपो बोल ना जानदा। मैं कहा सब हुक्माओ जियो, हर भगत खजाना बख्शिया गुरु नानक किया पसाओ जियो, मैं बौड़ न तृष्णा पुखड़ी हों रज्जा तृप्त अगाए जियो, जो गुर दिसै सिखड़ा तिस निव निव लागू पाए जियो। एक कल दे दीवान विच एक दीवान होर है, भाई साहब होना ने अज क्या भी सी भी अगले महीने अमृत संचार है, ते छक लियो भाई जिन्हां ने नहीं छकिया, वो मैं मेरी भी लज रख लियो। कह दे पिंदरपाल आया सी पढ़िया क्या, एक भी बंदा नहीं खड़ा होया। स्टॉकटन कथा करन गया, मैनू कहता भी इन्ने साल हो गए कथा कर दे, कहता कि मैं भी जे अगले साल आना सदना जी, तो उठ पिया जी कोई। इस करके जिन्हां ने अमृत पान नहीं किया, आप छड़ के एड़ तेड़ छड़ के अमृत की दात लीए। भाई साहब भाई हरदेव सिंह जी गुरमुख प्यारे, उन्होंने अपने नाम नोट कराओ। सतगुरु कृपा करे असी हजूर की बेनती, वाहगुरु हजूर के हुक्म सत बचन करके स्वीकार कर लिए। वाहगुरु जी का खालसा, वाहगुरु जी,
वाहगुरु जी की फतेह।